ਸਜਣਿਆ ਪਹਿਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕੁਦਰਾਓ ਕਾ ਸ਼ੁਭਲਵੰਚਾ ਜੈਨ ਬੇਕੋ ਪੈਂਦਾ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਾਹੀ ਅਨਹੇਰਾ ਸਰਬ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਸਮਝ ਤਦੇ ਆਉਂਦੀ ਹੁੰਦੀ ਹੈ ਹੋਰ ਪਾਸਿਓਂ ਖਿਆਲ ਨੂੰ ਰੋਕ ਕੇ ਉਸ ਗੱਲ ਵੱਲ ਧਿਆਨ ਦਿੱਤਾ ਜਾਵੇ ਤਾਂ ਇਸੀ ਤਰ੍ਹਾਂ ਹਰੀ ਜਸ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਤਦੇ ਸਮਝ ਦੇਵੇਗੀ ਜਦੋਂ ਖਿਆਲ ਨੂੰ ਹੋਰ ਪਾਸਿਓਂ ਰੋਕ ਕੇ ਪੂਰਾ ਪੂਰਾ ਧਿਆਨ ਇੱਧਰ ਦਿੱਤਾ ਜਾਏ। ਕਈ ਦਿਨ ਤੋਂ ਆਪ ਸੁਣ ਰਹੇ ਹੋ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਸੁਣਿਓ ਮੇਰੇ ਮੀਤਾ ਮਹਿਮਾ ਸਾਧੂ ਦੇ ਸੰਗ ਸੁਣਿਓ ਮੇਰੇ ਮੀਤਾ ਮਹਿਮਾ ਸਾਧੂ ਦੇ ਸੰਗ Thank you. ਪਰਬਤ ਪਾਰ ਪਰੇ ਖਲ ਚਤਰ ਵਕੀਤਾ ਅੰਦ ਲੈ ਤਿਰ ਪੰਸੂ ਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ। ਸਾਧੂ ਸੰਗ ਦੀ ਮਹਿਮਾ ਕਾਂ ਤੋਂ ਬਗਲਾ ਬਗਲੇ ਤੋਂ ਹੰਸ ਹੰਸ ਤੋਂ ਦੇਵਤਾ ਬਣ ਕੇ ਬੈਕੁੰਠਾ ਨੂੰ ਜਾਂਦਾ। ਇਹ ਕਲ ਗਨਕਾ ਦਾ ਪ੍ਰਸੰਗ ਕਈ ਦਿਨਾਂ 'ਚ ਆਪਨੇ ਸੁਣਿਆ, ਅੱਜ ਹੋਰ ਸੁਣੋ। ਸਤਸੰਗ ਦੁਆਰਾ ਬੜੇ ਬੜੇ ਕਰਮ ਕੈਂਸਲ ਹੋ ਕੇ ਜਿਹਨਾਂ ਫਲ ਦੁੱਖ ਭੁਗਤਣਾ ਹੈ ਉਹ ਸੂਖਮ ਹੋ ਕੇ ਸੂਲੀ ਦੀ ਸੂਲਵਤ ਬਣ ਜਾਂਦੇ ਹਨ। ਬੁਰੇ ਪਾਸੇ ਚਲਣ ਕਰਕੇ ਚੰਗੇ ਕਰਮ ਵੀ ਉਹ ਨਸ਼ਟ ਹੁੰਦੇ ਹਨ। ਜਿਹਦਾ ਫਲ ਮੋਹਰਾਂ ਮਿਲਣਾ ਹੁੰਦਾ ਉਹ ਕੋਇਲੇ ਬਣ ਜਾਂਦੇ। ਗੁਰੂ ਨਾਨਕ ਦੇਵ ਮਹਾਰਾਜ, ਮੌਸਮ ਬਰਸਾਤ ਦਾ ਆਇਆ, ਸਾਉਣ ਭਾਦੋਂ ਦਾ ਮਹੀਨਾ, ਉਦੋਂ ਸਾਡੇ ਦੇਸ਼ ਦੇ ਵਿੱਚ ਜੰਗਲਾਤ ਬਹੁਤੇ ਹੁੰਦੇ, ਆਬਾਦੀ ਥੋੜ੍ਹੀ ਹੁੰਦੀ, ਰਸਤੇ ਚੰਗੇ ਨਹੀਂ ਸਨ ਹੁੰਦੇ। ਸੋ ਅੱਜ ਕੱਲ੍ਹ ਤਾਂ ਸੜਕਾਂ ਹੋ ਗਈਆਂ, ਰੇਲਾਂ ਹੋ ਗਈਆਂ, ਆਉਣ ਜਾਣ ਦੇ ਸਾਧਨ ਕਿੰਨੇ ਸੌਖੇ ਹੋ ਗਏ ਹਨ, ਬਹੁਤ ਆਰਾਮ। ਕਿਤਨੇ ਲੱਖਾਂ ਤੁਸੀਂ, ਇਹ ਮਸ਼ੀਨਰੀ ਦਾ ਫਲ ਹੀ ਹੈ, ਲੱਖਾਂ ਹੀ ਆ ਕੇ ਤੁਸੀਂ ਇਸ ਸਥਾਨ 'ਤੇ ਯਾਨੀ ਇੱਕ ਸਥਾਨ 'ਤੇ ਲਾਭ ਉਠਾ ਸਕਦੇ ਹੋ। ਪਹਿਲੇ ਸਮਿਆਂ ਦੇ ਵਿੱਚ ਇੰਨੀ ਸੰਗਤ ਪਹੁੰਚਣ ਦਾ ਸਾਧਨ ਕਿਵੇਂ ਹੁੰਦਾ ਸੀ? ਹੌਲੀ ਹੌਲੀ ਕਿਸੇ ਨੇ ਹਜ਼ੂਰ ਸਾਹਿਬ ਜਾਣਾ ਹੁੰਦਾ, ਹੌਲੀ ਹੌਲੀ ਪੈਣੀ ਜਾਂਦੇ, ਰਸਤੇ ਵੀ ਸ਼ੇਰ ਬਾਘਾਂ ਦੇ ਮੁਕਾਬਲੇ ਹੁੰਦੇ, ਬਹੁਤ ਕੁਛ ਹੁੰਦਾ। ਸੋ ਇਸ ਕਰਕੇ ਇਸ ਸਮੇਂ ਦੇ ਵਿੱਚ ਬਹੁਤ ਆਸਾਨੀਆਂ ਹੋ ਗਈਆਂ, ਫਾਇਦਾ ਉਠਾਉਣਾ ਆਪਣਾ ਫਰਜ਼ ਹੈ। ਗੁਰੂ ਨਾਨਕ ਜੀ ਨੂੰ ਮਰਦਾਨੇ ਮਿਆਰਜ ਕੀਤੀ ਸੱਚੇ ਪਾਤਸ਼ਾਹ, ਮੌਸਮ ਬਰਸਾਤ ਦਾ ਹੈ, ਇੱਕ ਥਾਂ ਟਿਕ ਕੇ ਕੁਛ ਸਮਾਂ ਗੁਜ਼ਾਰ ਲਈਏ। ਇੱਕ ਛੋਟਾ ਜਿਹਾ ਟਾਊਨ ਹੈ, ਉਹਦੇ ਤਕਰੀਬਨ ਮੀਲ ਕੁ ਦੇ ਫਾਸਲੇ 'ਤੇ ਇੱਕ ਉੱਚਾ ਜਿਹਾ ਟਿੱਬਾ, ਇੱਕ ਇਹੋ ਜਿਹਾ ਸੋਹਣਾ ਦਰਖਤ ਹੈ, ਛਤਰੀ ਵਾਂਗੂ ਸਮਝੋ ਤੰਬੂ ਹੀ ਲੱਗਿਆ ਹੋਇਆ। ਮਾੜੀ ਮੋਟੀ ਬਾਰਿਸ਼ ਵੀ ਉੱਥੇ ਅਸਰ ਨਹੀਂ ਕਰਦੀ, ਇਸ ਕਿਸਮ ਦਾ ਬਣਿਆ ਹੋਇਆ ਹੈ, ਉੱਚੇ ਟਿੱਬੇ 'ਤੇ ਹੈ, ਸਾਫ਼ ਸੁਥਰਾ ਥਾਂ ਹੈ। ਗੁਰੂ ਜੀ ਨੇ ਉੱਥੇ ਆਸਣ ਲਗਾ ਦਿੱਤਾ ਮਰਦਾਨਿਆਂ, ਇਹ ਥਾਂ ਬੜਾ ਸੋਹਣਾ। ਉਹਨੇ ਆਖਿਆ ਹਾਂ ਗਰੀਬ ਨਾਲ ਬੜਾ ਚੰਗਾ। ਸੋ ਮਰਦਾਨਾ ਕੀਰਤਨ ਕਰਨ ਲੱਗ ਪਿਆ, ਭਾਈ ਬਾਲਾ ਗੁਰੂ ਬਾਬਾ ਜੀ ਨੂੰ ਚਮਰ ਕਰਨ ਲੱਗ ਪਿਆ। ਗੁਰੂ ਜੀ ਨੇਤਰ ਮੀਟ ਕੇ ਸਮਾਧ ਸਥਿਤ ਹੋ ਕੇ ਹਰੀਜਾ ਸੁਣ ਲੱਗ ਪਿਆ। ਇਤਨੇ ਨੂੰ ਸੂਰ ਛਪਾ ਦਾ ਵਕਤ ਹੋਇਆ, ਨਜ਼ਦੀਕ ਦਾ ਇੱਕ ਜਿਹੜਾ ਟਾਊਨ ਸੀ, ਛੋਟਾ ਜਿਹਾ ਕੋਈ ਕਸਬਾ, ਉੱਥੇ ਦਾ ਇੱਕ ਦੁਕਾਨਦਾਰ ਦੁਕਾਨ ਬੰਦ ਕਰਕੇ ਬਾਹਰ ਫਿਰਨ ਤੁਰਨ ਵਾਸਤੇ ਨਿਕਲਿਆ। ਉੱਧਰ ਆ ਨਿਕਲਿਆ ਜਿੱਧਰ ਕੀਰਤਨ ਹੋਇਆ ਸੀ, ਗੁਰੂ ਬਾਬਾ ਜੀ ਦੇ ਦਰਸ਼ਨ ਕੀਤੇ, ਆ ਕੇ ਨਮਸਕਾਰ ਕੀਤੀ, ਬੈਠ ਗਿਆ, ਗੁਰੂ ਜੀ ਦੇ ਦਰਸ਼ਨ ਕੀਤੇ, ਕੀਰਤਨ ਸੁਣਿਆ। ਮਨ ਨੂੰ ਅੱਜ ਉਹ ਠੰਡ, ਉਹ ਸ਼ਾਂਤੀ ਨਸੀਬ ਹੋਈ ਜਿਹੜੀ ਕਦੇ ਸਾਰੀ ਜ਼ਿੰਦਗੀ ਵਿੱਚ ਨਹੀਂ ਸੀ ਹੋਈ। ਇਸ ਕਰਕੇ ਜਦੋਂ ਸਮਾਪਤੀ ਹੋਈ ਕੀਰਤਨ ਦੀ, ਪੁੱਛਣ ਲੱਗਾ ਭੋਜਨ ਪਾਣੀ ਦੀ ਬਾਬਤ ਦੱਸੋ, ਸਾਰੀ ਗੱਲ ਮਰਦਾਨੇ ਨੇ ਖੋਲ੍ਹ ਕੇ ਦੱਸੀ। ਗੁਰੂ ਨਾਨਕ ਜੀ ਹਨ, ਮੇਰਾ ਨਾਮ ਮਰਦਾਨਾ ਹੈ, ਇਹ ਭਾਈ ਬਾਲਾ ਹੈ। ਗੁਰੂ ਨਾਨਕ ਜੀ ਕਿਸੇ ਨੂੰ ਸਵਾਲ ਤਾਂ ਪਾਉਂਦੇ ਨਹੀਂ, ਜੇ ਕੋਈ ਪ੍ਰੇਮੀ ਪ੍ਰੇਮ ਕਰੇ ਉਹਦਾ ਪ੍ਰੇਮ ਪੂਰਾ ਕਰਦੇ, ਭੋਜਨ ਪਾਣੀ ਪ੍ਰੇਮੀ ਲੈ ਆਉਂਦੇ। ਸਿਉਂ ਕਰਕੇ ਉਸਨੇ ਉਸੀ ਵਕਤ ਜਾ ਕੇ ਪਹਿਲਾਂ ਤਾਂ ਭੋਜਨ ਲਿਆਂਦਾ, ਭੋਜਨ ਛਕਾਇਆ, ਫਿਰ ਰੋਜ਼ ਹੀ ਉਸਨੇ ਨਿਯਮ ਬਣਾ ਲਿਆ, ਸੁਖਤੇ ਹੀ ਦੁਕਾਨ ਬੰਦ ਕਰਨੀ, ਭੋਜਨ ਪਾਣੀ ਵਗੈਰਾ ਲੈ ਜਾਣਾ, ਕੁਛ ਜਾ ਕੇ ਹਰੀ ਕੀਰਤਨ ਸੁਣਨਾ, ਭੋਜਨ ਵਗੈਰਾ ਛਕਾ ਕੇ ਸ਼ਾਮ ਨੂੰ ਫਿਰ ਵਾਪਸ ਆਉਣਾ। ਉਹਦਾ ਇੱਕ ਗੁਆਂਢੀ ਹੋਰ ਦੁਕਾਨਦਾਰ ਸੀ, ਉਹ ਪੁੱਛਣ ਲੱਗਿਆ ਕੀ ਗੱਲ ਹੈ, ਰੋਜ਼ ਹੀ ਦੁਕਾਨ ਬੰਦ ਕਰਕੇ ਚਲੇ ਜਾਣ? ਅੱਜ ਕੱਲ੍ਹ ਮੰਗੂ ਵਕਤ ਨਹੀਂ ਸਨ ਉਹ ਦੁਕਾਨਾਂ ਦੇ ਬੰਦ ਹੋਣ ਦੇ, ਖੁੱਲ੍ਹਣ ਦੇ। ਉਦੋਂ ਤਾਂ ਕਹਿੰਦੇ ਹੁੰਦੇ ਸਭ ਤੋਂ ਪਹਿਲਾਂ ਦੁਕਾਨ ਖੋਲ੍ਹੇ, ਸਭ ਤੋਂ ਪਿੱਛੋਂ ਬੰਦ ਕਰੇ, ਉਹ ਦੁਕਾਨਦਾਰ ਜਿਹੜਾ ਹੈ ਕੁਛ ਕਮਾਉਂਦਾ। ਕਿਉਂ ਸੀ? ਕਿਉਂ ਕਰਕੇ ਦੁੱਖ ਦਾ ਗੁਆਂਢੀ ਕਹਿਣ ਲੱਗੇ, ਕਿੱਥੇ ਜਾਣਾ ਹੁੰਦਾ, ਰੋਜ਼ ਇਸ ਵਕਤ ਦੁਕਾਨ ਬੰਦ ਕਰ ਜਾਣਾ ਹੈ, ਇਉਂ ਕਿਵੇਂ ਗੁਜ਼ਾਰਾ ਚੱਲੂ ਤੇਰਾ? ਕਹਿਣ ਲੱਗਾ, ਬਈ ਬਾਹਰ ਤਿੰਨ ਸੰਤ ਉੱਤਰੇ ਹੋਏ, ਤੂੰ ਮੀਲਕ ਦੇ ਫਾਸਲੇ 'ਤੇ ਸੋ ਇੱਕ ਨਾਮ ਦਾ ਨਾਂ ਗੁਰੂ ਨਾਨਕ ਜੀ ਹੈ। ਗੁਰੂ ਅਵਤਾਰ ਹਨ, ਮਾਨੋ ਈਸ਼ਵਰ ਨੇ ਅਵਤਾਰ ਧਾਰਨ ਕੀਤਾ ਸੰਸਾਰ ਦੇ ਉਧਾਰ ਵਾਸਤੇ। ਦੋ ਉਹਨਾਂ ਦੇ ਸੇਵਕ ਹਨ, ਉਹਨਾਂ ਦੇ ਕੀਰਤਨ ਸੁਣ ਕੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਨਸੀਬ ਹੁੰਦੀ। ਇਹ ਜੀ ਠੰਡ ਸ਼ਾਂਤੀ ਕਦੇ ਵੀ ਮੈਨੂੰ ਨਸੀਬ ਨਹੀਂ ਹੋਈ ਸਾਰੀ ਜ਼ਿੰਦਗੀ ਵਿੱਚ, ਇਹ ਜੀ ਉੱਥੇ ਨਸੀਬ ਹੁੰਦੀ ਹੈ। ਇਸ ਕਰਕੇ ਕੁਛ ਨੂੰ ਕੁਛ ਭੋਜਨ ਵਗੈਰਾ ਬਣਾ ਕੇ ਲੈ ਜਾਂਦੇ ਜੋ ਸਰਦਾ ਫੁਰਦਾ ਹੈ, ਔਰ ਦਰਸ਼ਨ ਕਰੀਦੇ ਹਨ, ਕੀਰਤਨ ਸੁਣੀਦਾ ਹੈ, ਕੁਛ ਬਚਨ ਸੁਣੀਦੇ ਹਨ, ਭੋਜਨ ਪਾਣੀ ਛਕਾ ਕੇ ਸੇਵਾ ਕਰਕੇ ਵਾਪਸ ਆ ਜਾਂਦਾ। ਇਹ ਸੁਭਾਵ ਬਣ ਗਿਆ ਹੈ। ਇਉਂ ਮੈਂ ਸਵੇਰ ਤੇ ਦੁਕਾਨ ਬੰਦ ਕਰਕੇ ਜਾਂਦਾ ਹੁੰਦਾ। ਇਹ ਸੁਣ ਕੇ ਗੁਆਂਢੀ ਕਹਿਣ ਲੱਗਾ, ਜਿੱਥੇ ਤੂੰ ਜਾਣਾ ਮੈਨੂੰ ਵੀ ਲੈ ਜਾਇਆ ਕਰ, ਜੇ ਉੱਥੇ ਇੰਨੀ ਸ਼ਾਂਤੀ ਹੈ, ਇੰਨਾ ਸੁੱਖ ਹੈ, ਇੰਨੀ ਠੰਡ ਹੈ ਮਨ ਦੀ, ਤਾਂ ਮੈਨੂੰ ਵੀ ਲੈ ਜਾ, ਤੇ ਵੱਡਾ ਸੁੱਖ ਤਾਂ ਇਹੀ ਮੰਨਦੇ ਨੇ ਦੁਨੀਆਂ ਦੇ ਲੋਕ। ਉਹ ਕਹਿੰਦੇ ਤੇਰੇ ਵਾਸਤੇ ਕਿਹੜਾ ਰੋਕ ਹੈ, ਇਹ ਤਾਂ ਇਹੋ ਜਿਹਾ ਥਾਂ ਹੈ ਜਿਹਦਰ ਆਪਦ ਜਾਤ ਹੈ, ਹਟਕੇ ਨਾ ਹੀ ਸੋਏ ਸੋਦਰ ਕੈਸੇ ਛੋਟੀ ਜੋਦਾ ਐਸਾ ਹੋਏ। ਹਾਂ, ਉੱਥੋਂ ਕੋਈ ਰੁਕਾਵਟ ਥੋੜ੍ਹਾ, ਜਿੰਦੇ ਥੋੜ੍ਹੇ ਲੱਗੇ ਹੋਏ ਹਨ। ਜੇ ਜੀ ਭਾਵਨਾ ਨਾਲ ਕੋਈ ਜਾਂਦਾ ਵੈਸਾ ਫਲ ਪ੍ਰਾਪਤ ਕਰਦਾ ਹੈ, ਤੂੰ ਚੱਲ, ਤੇਰੇ ਵਾਸਤੇ ਕੋਈ ਰੋਕ ਨਹੀਂ। ਉਸਨੇ ਵੀ ਅੱਜ ਦੁਕਾਨ ਬੰਦ ਕਰ ਦਿੱਤੀ, ਚੱਲ ਪਏ। ਪਰ ਚੰਗੇ ਭਾਗਾਂ ਤੋਂ ਮੈਂ ਅਹਿਸਾਸ ਸਤਸੰਗ ਵਿੱਚ ਹਰੀ ਜਸ ਨਸੀਬ ਨਹੀਂ ਹੁੰਦਾ। ਹਾਂ, ਮਾੜੇ ਕਰਮ ਰੁਕਾਵਟ ਪਾਉਂਦੇ ਨੇ। ਕਿਵੇਂ ਰੁਕਾਵਟ ਪਾਉਂਦੇ ਨੇ? ਮੂਹਰੇ ਉੱਤੇ ਰੋਕਦੇ ਨਹੀਂ, ਮਨ ਨੂੰ ਹੀ ਕਈ ਤਰੀਕੇ ਸਿਰ ਪ੍ਰੇਰ ਦਿੰਦੇ ਹਨ। ਉੱਥੇ ਜਾ ਕੇ ਕੀ ਲੈਣਾ ਹੈ, ਕੀ ਹੈ, ਇਹ ਤਾਂ ਖੁਸ਼ਕ ਮਾਰਗ ਹੈ, ਇਹੋ ਜਿਹੇ ਕਈ ਇੱਕ ਮਨ ਦੇ ਵਿੱਚ ਕੁਤਰਕਾਂ ਪੈਦਾ ਹੋ ਕੇ ਉੱਥੋਂ ਮਨ ਰੁਕ ਜਾਂਦਾ ਹੈ। ਉਹਦੇ ਚਿੱਤ ਵਿੱਚ ਖਿਆਲ ਆਇਆ, ਰਸਤੇ ਜਾਂਦੇ ਜਾਂਦਿਆਂ, ਚੱਲ ਕੀ ਹੈ, ਸਾਧਾ ਸੰਤਰ 'ਤੇ ਕੀ ਲੈਣਾ, ਚਾਰ ਦਿਨ ਐਸ਼ੋ ਇਸ਼ਰਤ ਨਾਲ ਗੁਜ਼ਾਰੀਏ, ਹਾਂ ਇੱਥੇ ਚੱਲ ਕੇ ਵਿਸ਼ਵਾਸ ਮਕਾਨ ਉੱਤੇ ਚੱਲਦੇ ਹਾਂ। ਉਹ ਬੁਰੇ ਪਾਸੇ ਜਾਣ ਲੱਗ ਪਿਆ, ਉਹ ਪ੍ਰੇਮੀ ਗੁਰੂ ਕਾ ਉੱਥੇ ਰੋਜ਼ ਜਾਂਦਾ। ਦੋਨਾਂ ਦਾ ਦੁਕਾਨ ਇੱਕੋ ਵਕਤ ਬੰਦ ਕਰਦੇ ਹਨ, ਪਰ ਰਸਤੇ ਹੋਰ ਹਨ। ਇੱਕ ਦਾ ਮਾਰਗ ਸੁਮਾਰਗ ਹੈ, ਗੁਰਮੁਖ ਮਾਰਗ ਹੈ, ਦੂਜੇ ਦਾ ਮਨਮੁਖ ਮਾਰਗ ਹੈ, ਬੁਰੇ ਪਾਸੇ ਜਾਂਦਾ ਹੈ। ਦੋਨਾਂ ਦਾ ਫਲ ਪਹਿਲਾਂ ਤਾਂ ਭਾਵੇਂ ਨਹੀਂ ਪਤਾ ਲੱਗਦਾ, ਜਿਸ ਵਕਤ ਬੀਜ ਬੀਜਿਆ ਜਾਂਦਾ ਜ਼ਮੀਨ ਵਿੱਚ ਉਸੀ ਵਕਤ ਤਾਂ ਨਹੀਂ ਕੁਛ ਫਲ ਦੇ ਦਿੰਦਾ ਉਹ, ਹੌਲੀ 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 ਉਸਨੇ ਫਲ ਦੇਣਾ। ਦਰਖਤ ਨੇ ਵੱਡਾ ਹੋਣਾ ਹੈ, ਵੱਡਾ ਹੋ ਕੇ ਫਿਰ ਉਸਨੂੰ ਸਮਾਂ ਪਾ ਕੇ ਫਲ ਲੱਗਣ ਲੱਗਣੇ ਹਨ। ਇਸੇ ਤਰ੍ਹਾਂ ਹੀ ਕਰਮ ਜਿਹੜਾ ਹੈ ਕੁਛ ਸਮਾਂ ਪਾ ਕੇ ਫਲ ਦਿੰਦਾ ਹੈ, ਚੰਗਾ ਹੈ ਜਾਂ ਮਾੜਾ ਹੈ। ਚੰਗੇ ਕਰਮ ਦਾ ਫਲ ਅਵਸ਼ ਸੁੱਖ ਮਿਲਣਾ ਹੈ, ਬੁਰੇ ਦਾ ਅਵਸ਼ ਹੀ ਦੁੱਖ ਮਿਲਣਾ। ਸੰਯੋਗ ਕਰਕੇ ਇਉਂ ਕਈ ਦਿਨ ਜਾਂਦੇ ਹਾਂ, ਜਦੋਂ ਹੋ ਗਏ ਇੱਕ ਦਿਨ ਮੁੜੇ ਆਉਂਦੇ ਹਾਂ। ਨਾ ਜਾਂਦਿਆਂ ਉਹਨਾਂ ਵਿਚਾਰ ਕੀਤੀ ਵੀ ਕਿਹੜੇ ਵੇਲੇ ਮੁੜਦਾ ਹੁੰਦਾ ਤੂੰ? ਗੁਰਮੁਖ ਨੂੰ ਪੁੱਛਣ ਲੱਗਿਆ ਮਨਮੁਖ, ਕਹਿਣ ਲੱਗਾ ਕੁਛ ਰਾਤ ਹੋ ਜਾਂਦੀ ਹੈ, ਘਰ ਵੀ ਉਹਨਾਂ ਦੇ ਨੇੜੇ ਨੇੜੇ ਹੀ ਸਨ। ਕਹਿਣ ਲੱਗੇ ਚੰਗਾ, ਜੇਕਰ ਤੂੰ ਪਹਿਲਾਂ ਆ ਗਿਆ ਇਹ ਦਰਖਤ ਦੇ ਹੇਠਾਂ ਪਹਿਲਾਂ ਤੂੰ ਬਹਿ ਜੀ, ਮੈਂ ਪਹਿਲਾਂ ਬਹਿ ਜਾਂਦਾ। ਉਹਨਾਂ ਨੇ ਇਹ ਆਪਣਾ ਵਿਚਾਰ ਪਰਪੱਕ ਕਰ ਲਿਆ। ਗੁਰੂ ਕਾ ਸਿੱਖ ਉਹ ਪ੍ਰੇਮੀ ਦਾ ਪ੍ਰਸ਼ਾਦ ਭੋਜਨ ਪਾਣੀ ਲੈ ਕੇ ਉੱਥੇ ਪਹੁੰਚ ਗਿਆ, ਦਰਸ਼ਨ ਕੀਤੇ, ਕੀਰਤਨ ਸੁਣਿਆ, ਭੋਜਨ ਪਾਣੀ ਛਕਾ। ਇਹ ਜਿੱਥੇ ਜਾਂਦਾ ਹੁੰਦਾ ਸੀ ਜਿਸ ਮਕਾਨ 'ਤੇ, ਉਹਦਾ ਅੱਜ ਦਰਵਾਜ਼ਾ ਬੰਦ ਜਿੰਦਾ ਲੱਗਿਆ, ਉਹ ਹੈ ਨਹੀਂ। ਸੋ ਉਦਾਸ ਹੋ ਕੇ ਮੁੜਿਆ ਆਇਆ। ਇਹਨਾਂ ਨੇ ਇਹ ਵਾਅਦਾ ਕੀਤਾ ਸੀ ਘਰ ਨੂੰ ਵੀ ਇਕੱਠੇ ਚੱਲਾਂਗੇ, ਤੂੰ ਪਹਿਲਾਂ ਆ ਗਿਆ ਤੂੰ ਇੱਥੇ ਬਹਿ ਜੀ, ਮੈਂ ਆ ਗਿਆ ਮੈਂ ਬਹਿ ਜਾਵਾਂਗਾ। ਉਹ ਉੱਥੇ ਬਹਿ ਗਿਆ, ਆ ਕੇ ਚਿੱਤ ਕੁਛ ਉਦਾਸ ਹੈ, ਉਦਾਸ ਆਦਮੀ ਜਾਂ ਉਂਗਲਾਂ ਦੀਆਂ ਗੰਢਾਂ ਭੰਨਦਾ ਹੈ, ਜਾਂ ਡੱਕੇ ਤੋੜਦਾ ਹੈ, ਜ਼ਮੀਨ ਫਰੋੜਦਾ, ਇਹੀਆਂ ਹਰਕਤਾਂ ਕਰਿਆ ਕਰਦਾ। ਉਸਨੇ ਜ਼ਮੀਨ ਫਰੋਣੀ ਸ਼ੁਰੂ ਕਰ ਦਿੱਤੀ ਮਨਮੁਖ ਨੇ, ਜ਼ਮੀਨ ਫਰੋਲਦਿਆਂ ਫਰੋਲਦਿਆਂ ਉਹਨੂੰ ਇੱਕ ਬੁਕਚਾ ਲੱਭ ਗਿਆ। ਖੋਲ੍ਹ ਕੇ ਦੇਖਿਆ ਤਾਂ ਉਹ ਸਾਰਾ ਕੋਇਲਾ ਨਾ ਭਰਿਆ, ਇੱਕੋ ਦੇ ਵਿੱਚ ਮੋਹਰ ਸੋਨੇ ਦੀ। ਬਹੁਤ ਖੁਸ਼ ਹੋ ਗਿਆ ਵੀ ਮੋਹਰ ਲੱਭ ਗਈ ਹੈ। ਇਹਦਾ ਸੁਭਾਵ ਹੈ, ਜਬ ਕੁਛ ਪਾਵੇ ਤਾਂ ਗਰਵ ਕਰਦਾ ਹੈ, ਮਾਇਆ ਗਈ ਤਾਂ ਰੋਵਣ ਲੱਗਦਾ ਹੈ। ਸਹੀਓ ਇਤਨੇ ਨੂੰ ਉਹ ਗੁਰੂ ਕਾ ਪ੍ਰੇਮੀ ਵੀ ਲੰਗੜਾਉਂਦਾ ਆਉਂਦਾ ਹੈ। ਰਸਤੇ ਦੇ ਵਿੱਚ ਉਹਦੇ ਪੈਰ 'ਚ ਕੋਈ ਕੰਡਾ ਲੱਗਿਆ, ਸੂਲ ਲੱਗੀ ਬੜੀ ਤਕੜੀ, ਸੋ ਲੰਗੜਾਉਂਦਾ ਲੰਘ ਮਾਰਦਾ ਆਉਂਦਾ। ਕਹਿਣਾ ਕੀ ਗੱਲ ਹੈ, ਲੰਘ ਮਾਰਦਾ ਹੈ? ਕਹਿਣਾ ਵੀ ਪੈਰ ਵਿੱਚ ਕੰਡਾ ਲੱਗਿਆ। ਕਹਿੰਦਾ ਇਹੀ ਫੜ ਲਿਆ ਸਾਰਾ ਸੰਤਾਂ ਦੇ ਜਾਣ ਦਾ, ਦੇਹ ਮੈਨੂੰ ਮੋਹਰ ਲੱਭੀ ਹੈ। ਇਹੋ ਜਿਹੇ ਲੋਕ, ਇਹੋ ਜਿਹੇ ਮਗਤ, ਇਹ ਟੀਚਰੀ ਜੇ ਬੜੇ ਹੁੰਦੇ, ਬੜੀਆਂ ਗੱਲਾਂ ਬਣਾਉਂਦੇ। ਇਉਂ ਕਦੇ ਕਹਿੰਦਾ ਮੈਨੂੰ ਮੋਹਰ ਲੱਭੀ ਹੈ, ਮੈਂ ਨਾਲੇ ਦੂਜੇ ਪਾਸੇ ਜਾਂਦਾ ਸੀ, ਤੈਂ ਖੁਸ਼ ਰਸਤੇ ਜਾ ਕੇ ਕੀ ਲਿਆ, ਪੈਰ ਹੀ ਪੜਵਾਏ ਕੰਡਿਆਂ ਨਾਲ। ਗੁਰਮੁਖੀ ਕਹਿਣ ਲੱਗਾ, ਸਾਰੇ ਗ੍ਰੰਥਾਂ 'ਚ ਲਿਖਿਆ, ਸਾਰੇ ਸਤਿਪੁਰਸ਼ ਕਹਿੰਦੇ, ਰਿਸ਼ੀ ਮੁਨੀ ਅਵਤਾਰ ਕਹਿੰਦੇ ਹਨ, ਜੇ ਸਮਾਰਗ ਚੱਲੇ ਆਦਮੀ ਉਹਦੇ ਪਿਛਲੇ ਪਾਪ ਕਰਮ ਨਸ਼ਟ ਹੋ ਕੇ ਦੁੱਖਾਂ ਦੀ ਨਿਵਿਰਤੀ ਹੁੰਦੀ, ਜੇ ਆਦਮੀ ਬੁਰੇ ਪਾਸੇ ਚੱਲੇ ਉਹਦੇ ਪਿਛਲੇ ਪੁੰਨ ਨਸ਼ਟ ਹੋ ਕੇ ਉਹਨੂੰ ਦੁੱਖਾਂ ਦੀ ਪ੍ਰਾਪਤੀ ਹੁੰਦੀ। ਇਹ ਅਸੂਲ ਦੀ ਗੱਲ ਹੈ। ਸੋ ਕਰਕੇ ਆਪਾਂ ਨਹੀਂ ਜਾਣਦੇ ਕਿ ਕੀ ਕਾਰਨ ਹੈ, ਕੱਲ੍ਹ ਆਪਾਂ ਚੱਲ ਕੇ ਸੰਤਾਂ ਤੋਂ ਪੁੱਛਾਂ, ਦੂਜੇ ਦਿਨ ਉਹ ਵੀ ਆ ਗਿਆ ਨਾਲੇ ਪੁੱਛਣ ਵਾਸਤੇ ਵੀ ਮੈਨੂੰ ਮੋਹਰ ਲੱਭੀ ਹੈ, ਬੁੱਚਾ ਭਰਿਆ ਕੋਲਿਆਂ ਦਾ, ਇਹਦੇ ਲੱਗ ਗਿਆ ਕੰਡਾ, ਇਹ ਕੀ ਕਾਰਨ। ਹੁਣ ਦੋਵੇਂ ਆ ਗਏ, ਕੀਰਤਨ ਦੀ ਸਮਾਪਤੀ ਤੋਂ ਬਾਅਦ ਉਹ ਪ੍ਰੇਮੀ ਨੇ, ਗੁਰਮੁਖ ਨੇ ਅਰਜ਼ ਕੀਤੀ ਗਰੀਬ ਨਵਾਜ, ਇਹ ਆਦਮੀ ਮੇਰਾ ਗੁਆਂਢੀ ਹੈ, ਦੁਕਾਨਦਾਰ ਵੀ ਅਤੇ ਘਰ ਵੀ ਸਾਡੇ ਇਕੱਠੇ ਇਕੱਠੇ ਹਾਂ ਗੁਆਂਢੀ ਹਾਂ, ਅਤੇ ਇਹ ਬੁਰੇ ਪਾਸੇ ਜਾਂਦਾ ਸੀ, ਰੋਜ਼ ਮੈਂ ਆਪਦੇ ਦਰਸ਼ਨ ਕਰਨ ਆਉਂਦਾ ਸੀ, ਜਿਹੋ ਜਿਹੀ ਆਪ ਸੇਵਾ ਕਰਵਾਉਂਦੇ ਹੋਈ ਜੀ ਇਹ ਹੁੰਦੀ ਸੀ, ਤਾਂ ਰਾਤ ਮੇਰੇ ਜਾਂਦਿਆਂ ਪੈਰ ਵਿੱਚ ਕੰਡਾ ਲੱਗਿਆ, ਇਹਨੂੰ ਇੱਕ ਬੁਕਚਾ ਲੱਭ ਗਿਆ, ਕੋਇਲਾਂ ਦਾ ਬੜਾ ਇੱਕੋ ਦੇ ਵਿੱਚ ਮੋਹਰ, ਮੈਨੂੰ ਇਹ ਮਾਹੌਲ ਜਿਸ ਤਰ੍ਹਾਂ ਕਰਦਾ ਜਾਣਾ, ਮੈਨੂੰ ਮੋਹਰ ਲੱਭ ਗਈ ਹੈ, ਹਾਲਾਂਕਿ ਬੁਰੇ ਪਾਸੇ ਜਾਂਦਾ ਸੀ, ਤੇਰੇ ਪੈਰ ਵਿੱਚ ਕੰਡਾ ਲੱਗਿਆ ਹੈ, ਕੀ ਫਲ ਉਠਾਇਆ, ਆਪ ਕਿਰਪਾ ਕਰਕੇ ਦੱਸੋ, ਅਸੀਂ ਤਾਂ ਨੇ ਲੋਕਾਂ, ਸਾਨੂੰ ਕੁਛ ਪਤਾ ਨਹੀਂ ਇਹ ਕੀ ਕਾਰਨ ਹੈ। ਗੁਰੂ ਜੀ ਕਹਿਣ ਲੱਗੇ, ਹਾਂ ਦੱਸੋ ਪ੍ਰੇਮੀ, ਤੁਹਾਨੂੰ ਪਿਛਲੇ ਜਨਮ ਦਾ ਕੁਛ ਪਤਾ? ਨਹੀਂ ਮਹਾਰਾਜ, ਕਹਿੰਦੇ ਕੋਈ ਪਤਾ ਨਹੀਂ, ਜੇ ਪਤਾ ਨਹੀਂ ਫਿਰ ਤੁਸੀਂ ਫੈਸਲਾ ਕੀ ਦੇ ਸਕਦੇ? ਇਹ ਕਹਿੰਦਾ ਹੈ ਉਲਟਾ ਦਾਤਿਆਂ ਨੂੰ ਪੁੱਛੋ ਪਿਛਲੇ ਜਨਮ ਦੀ ਬਾਪ, ਕਹਿੰਦਾ ਕੁਛ ਪਤਾ ਨਹੀਂ। ਗੁਰੂ ਜੀ ਕਹਿਣ ਲੱਗੇ, ਇਹਨੇ ਪਿਛਲੇ ਜਨਮ ਦੇ ਵਿੱਚ ਇੱਕ ਮੋਹਰ ਦਾਨ ਕੀਤੀ ਸੀ, ਹਜ਼ਾਰ ਮੋਹਰ ਮਿਲਣੀ ਸੀ ਇਹਨੂੰ, ਬੁਕਚਾ ਭਰਿਆ ਮਿਲਣਾ ਸੀ, ਕਿਉਂਕਿ ਜ਼ਮੀਨ ਵਿੱਚ ਇੱਕ ਬੀਜ ਬੀਜਦਾ ਜ਼ਮੀਂਦਾਰ, ਕਿਤਨਾ ਕਈ ਗੁਣਾ ਹੋ ਕੇ ਫਲੀਭੂਤ ਹੁੰਦਾ ਹੈ, ਕਿਤਨੇ ਦਾਣੇ ਬਣਦੇ ਨੇ ਇੱਕ ਦਾਣੇ ਦੇ, ਇਸੇ ਤਰ੍ਹਾਂ ਹੀ ਦਾਨ ਕੀਤਾ ਵੀ ਫਲੀਭੂਤ ਹੁੰਦਾ ਹੈ। ਅਤੇ ਕਿਤੇ ਬਹਿ ਤੁਸੀਂ ਦੁਨੀਆ 70 ਆਖਰ ਦੱਸਦੇ ਹਨ, ਕਿਤੇ ਹਜ਼ਾਰ ਗੁਣਾ ਫਲੀਭੂਤ ਹੁੰਦਾ ਹੈ, ਜਿਹੋ ਜਿਹੇ ਚੰਗੇ ਥਾਂ ਲੱਗ ਉਹਨਾਂ ਜ਼ਿਆਦਾ ਫਲੀਭੂਤ ਹੁੰਦਾ ਹੈ। ਜਿਵੇਂ ਜ਼ਮੀਨ ਵਿੱਚ ਜਿਹੜਾ ਕੱਲੇ ਵਿੱਚ ਬੀਜ ਬੀਜਿਆ ਆਵੇ ਉੱਥੇ ਉੱਗਦਾ ਨਹੀਂ, ਚੰਗੀ ਨਿਆਈ ਵਿੱਚ ਬੀਜੇ ਉੱਥੇ ਕਿਤਨਾ ਗੁਣਾ ਜ਼ਿਆਦਾ ਉੱਗਦਾ ਹੈ, ਕਿਉਂ ਜਿੰਨਾ ਚੰਗੇ ਥਾਈਂ ਲੱਗੇ ਉਹਨਾਂ ਜ਼ਿਆਦਾ ਫਲੀਭੂਤ ਹੁੰਦਾ ਹੈ। ਇਹਨੇ ਪਿਛਲੇ ਜਨਮ ਦੇ ਵਿੱਚ ਇੱਕ ਮੋਹਰ ਦਾਨ ਕੀਤੀ ਸੀ, ਇਹਨੂੰ ਬੁਕਚਾ ਭਰਿਆ ਮੋਹਰਾਂ ਨੇ ਹਜ਼ਾਰ ਮੋਹਰ ਮਿਲਣੀ ਸੀ, ਪਰ ਇਹ ਚੂੰਕਿ ਬੁਰੇ ਪਾਸੇ ਜਾਂਦਾ ਰਿਹਾ, ਪਾਪ ਰੂਪੀ ਅੱਗ ਦੇ ਵਿੱਚ ਉਹ ਮੋਹਰਾਂ ਫੁੱਕ ਫੁੱਕ ਕੇ ਕੋਇਲੇ ਬਣ ਗਏ। ਜੇ ਅੱਜ ਦੇ ਦਿਨ ਵੀ ਜਾ ਆਉਂਦਾ, ਆਹ ਜਿਹੜੀ ਲੱਭੀ ਹੈ ਇਹ ਵੀ ਨਾ ਸੀ ਲੱਭਣੀ, ਇਹ ਵੀ ਕੋਇਲਾ ਬਣ ਜਾਣੀ। ਇਹ ਤਾਂ ਇਹਦੇ ਪਿਛਲੇ ਕਰਮਾਂ ਦਾ ਫਲ, ਕਿਉਂ ਸਮਝ, ਪਿਛਲੇ ਪਾਪ ਕਰਮਾਂ ਦਾ ਫਲ, ਯਾਨੀ ਇਸ ਸਮੇਂ ਦੇ ਪਾਪ ਕਰਮਾਂ ਦਾ ਫਲ, ਪਿਛਲੇ ਪੁੰਨਾਂ ਨੂੰ ਨਸ਼ਟ ਕਰ ਲਿਆ ਇਸਨੇ, ਤੈਂ ਪਿਛਲੇ ਜਨਮ ਤੇ ਤੂੰ ਕੋਈ ਇਹੋ ਜਿਹਾ ਕਰਮ ਹੋਇਆ ਸੀ, ਤੈਂ ਸੂਲੀ ਚੜ੍ਹਨਾ ਸੀ, ਤਾਂ ਤੂੰ ਚੁੱਕੇ ਸੇਵਾ ਕਰਦਾ ਸੀ, ਸਤਸੰਗ ਕਰਦਾ ਸੀ, ਹਰੀਜਾ ਸੁਣਦਾ ਸੀ, ਤੇਰਾ ਉਹ ਕੈਂਸਲ ਹੋ ਕੇ ਇੱਕ ਸੂਲ ਦੁਆਰਾ ਹੀ ਛੁਟਕਾਰਾ ਹੋ ਗਿਆ, ਵਰਨਾ ਤੈਂ ਜ਼ਰੂਰੀ ਸੂਲੀ ਚੜ੍ਹਨਾ ਸੀ। ਇਉਂ ਸਤਸੰਗ ਦਾ ਮਹਾਤਮ, ਬੜੇ ਬੜੇ ਕਰਮ ਕੱਟੇ ਜਾਂਦੇ, ਸੂਲੀਆਂ ਦੀਆਂ ਸੂਲਾਂ ਬਣ ਜਾਂਦੀਆਂ, ਛੋਟੇ ਮੋਟੇ ਤਾਂ ਐਵੇਂ ਕੱਟੇ ਜਾਂਦੇ ਹਨ। ਇਸ ਕਰਕੇ ਹੀ ਗੁਰੂ ਜੀ ਇਉਂ ਫਰਮਾਉਂਦੇ ਹਨ, ਸੁਣਿਓ ਮੇਰੇ ਮੀਤਾ ਮੈਂ ਮਨਸਾ ਤੁਮਾਰੇ,
ਆਹ
ਸਤਸੰਗ ਕਰਨਾ, ਸਾਧੂ ਸੰਗਤ ਕਰਨਾ, ਬੁਰਾਈਆਂ ਤੋਂ ਬਚਣਾ, ਨੇਕੀ ਕਰਨੀ, ਸੇਵਾ ਕਰਨੀ, ਦਾਨ ਕਰਨਾ, ਭਜਨ ਕਰਨਾ, ਭਲਾਈ ਕਰਨੀ, ਆਪਣੀ ਜ਼ਿੰਦਗੀ ਅੱਛੇ ਮਾਰਗ 'ਤੇ ਲਾ ਕੇ ਸਫਲੀ ਕਰਨੀ, ਗੁਰਮਤ ਇਹ ਦੱਸ ਰਹੀ ਹੈ। ਸੋ ਉਹਦਾ ਮੂਲ ਮੁੱਦਾ ਸਤਸੰਗ ਦੁਆਰਾ ਇਹ ਅਵਸਥਾ ਦਾ ਪਤਾ ਲੱਗਦਾ, ਸੂਝਬੂਝ ਪ੍ਰਾਪਤ ਹੁੰਦੀ ਹੈ। ਕਿਤਨੇ ਪ੍ਰਸੰਗ ਦੱਸੇ ਜਾਣ, ਹੱਡ ਬੀਤੀਆਂ ਇੱਕ ਸੰਤ, ਹੁਣ ਇਹਨਾਂ ਦਿਨਾਂ ਦੀ ਪਿਛਲੇ ਦਿਨਾਂ ਦੀ ਗੱਲ, ਸੰਤ ਸੁੰਦਰ ਤੁਰੀ ਹੁੰਦੇ, ਗਿਆਨੀ ਸੁੰਦਰ ਸਿੰਘ ਰਾਮੇਆਣੀਏ, ਉਹਨਾਂ ਦਾ ਜਨਮ ਸੀ ਚੱਪੜ ਸੀਗਲਾਂ ਦਾ, ਚੱਪੜ ਸੀਗਲ ਪਟਿਆਲੇ ਪਾਸ ਹੈ ਇੱਕ। ਸੋ ਉਹਨਾਂ ਦਾ ਤਾਇਆ ਪਟਿਆਲੇ 4 ਨੰਬਰ ਪਲਟਨ ਵਿੱਚ ਸੂਬੇਦਾਰ ਸੀ। ਪਟਿਆਲੇ ਸਿੱਖ ਰਿਆਸਤ ਵਿੱਚ ਸਭ ਤੋਂ ਵੱਡੀ ਰਿਆਸਤ ਸੀ। 4 ਪਲਟਣਾ, 2 ਰਸਾਲੇ, 2 ਤੋਪਖਾਨੇ, 1 ਟਰਾਂਸਪੋਰਟ ਖੱਜਰਬਾਤਰੀ, ਇੰਨਾ ਇਹ ਫੌਜੀ ਮਸਾਲਾ ਹੁੰਦਾ ਸੀ। ਸੰਯੋਗ ਕਰਕੇ 4 ਨੰਬਰ ਪਲਟਣ ਵਿੱਚ ਉਹਦਾ ਤਾਇਆ ਸੂਬੇਦਾਰ ਸੀ, ਇਹ ਸੁੰਦਰ ਸਿੰਘ। ਇਹਦੀ ਉਮਰ ਵੀ ਤਕਰੀਬਨ 17-18 ਸਾਲ ਦੀ ਜਦੋਂ ਬਾਲਗ ਹੋ ਗਿਆ, ਕੱਦ ਕਾਠ ਚੰਗਾ ਨਰੋਆ, ਉਸਨੇ ਫੌਜ ਵਿੱਚ ਭਰਤੀ ਕਰਵਾ ਲਿਆ ਆਪਣੇ ਪਾਸ ਪਲਟਣ। ਸੁਭਾਅ ਬੜਾ ਕਰੜਾ ਸਖਤ ਸੀ ਉਸਦਾ, ਸੁੰਦਰ ਸਿੰਘ ਦਾ। ਸੰਯੋਗ ਕਰਕੇ ਖੈਰ ਪਲਟਣ ਵਿੱਚ ਉਹਨਾਂ ਨੇ ਪਰੇਡ ਪੁਰੇਡ ਸਿੱਖ ਲਈ। ਜਦੋਂ ਕਿਤੇ ਮੌਕਾ ਮਿਲਣਾ, ਕਈਆਂ ਨਾਲ ਲੜਾਈ ਪੜ੍ਹਾਈ ਕਰਕੇ ਕਈਆਂ ਨੂੰ ਕੁੱਟ ਆਉਣਾ, ਤਕੜਾ ਨਰੋਆ ਸੀ, ਕੁਆਰਟਰ ਗਾਰਡ ਹੋ ਜਾਣੀ, ਉਹਦਾ ਤਾਇਆ ਸੂਬੇਦਾਰ ਉਸਨੇ ਛੁਡਾ ਲੈਣਾ। ਇਉਂ ਕਈ ਦਫ਼ਾ ਐਸੇ ਮਾਮਲੇ ਹੋਏ। ਉਹ ਸੀ ਸੰਤਾਂ ਦਾ ਸਤਸੰਗੀ। ਉਹਨਾਂ ਦਿਨਾਂ ਦੇ ਵਿੱਚ ਨਾਮ ਧਾਰੀ ਕਿਉਂਕਿ ਬਾਬਾ ਰਾਮ ਸਿੰਘ ਜੀ ਦਾ, ਉਹਨਾਂ ਦਾ ਸਤਸੰਗੀ ਸੀ, ਉਹ ਸੂਬੇਦਾਰ ਸੀ ਜਿਹੜਾ। ਸੰਯੋਗ ਕਰਕੇ ਉਹਨੇ ਸੋਚਿਆ ਵੀ ਇਹ ਮੁੰਡਾ ਰੋਜ਼ ਹੀ ਲੜਾਈ ਪੜ੍ਹਾਈ ਰੱਖਦਾ ਹੈ ਤਾਂ ਮੈਨੂੰ ਵੀ ਬਦਨਾਮ ਕਰਦਾ ਹੈ, ਕਿਤੇ ਐਸਾ ਨਾ ਖੂਨ ਖਰਾਬਾ ਕਰਕੇ ਇਹ ਫਾਹੇ ਚੜ੍ਹ ਜਾਏ, ਇਹ ਤਾਂ ਅੱਛੀ ਗੱਲ ਨਹੀਂ। ਸੰਤ ਮਹਾਤਮਾ ਆਉਂਦੇ ਰਹਿੰਦੇ ਸੀ ਉਹਦੇ ਪਾਸ। ਇੱਕ ਮਹਾਤਮਾ ਆਏ ਸੂਬੇਦਾਰ ਦੇ ਪਾਸ, ਉਸ ਮੌਕੇ ਸੂਬੇਦਾਰ ਕਹਿਣ ਗਿਆ ਉਹਨਾਂ ਮਹਾਤਮਾ ਨੂੰ, ਮਹਾਰਾਜ ਇਹ ਮੁੰਡਾ ਦੇਖੋ ਤਾਂ ਇਹਦੇ ਕਿਹੋ ਜਿਹੇ ਕਰਮ ਹਨ, ਹੈ ਤਾਂ ਮੇਰਾ ਭਤੀਜਾ, ਮੈਂ ਇਹਨੂੰ ਜਾਣ ਕੇ ਨੌਕਰ ਕਰਾਇਆ ਸੀ, ਇੱਥੇ ਵੀ ਤਕੜਾ ਕਦ ਕਾਠ ਵਾਲਾ ਤਰੱਕੀ ਕਰ ਜਾਏਗਾ, ਪਰ ਇਹ ਤਾਂ ਪਤਾ ਨਹੀਂ ਮੈਨੂੰ ਇਹ ਹੁੰਦੀ ਵੀ ਇਹ ਕਿਸੇ ਨਾ ਕਿਸੇ ਦਿਨ ਬਸ ਜ਼ਰੂਰ ਫਾਹੇ ਚੜਿਆ, ਇਹ ਰੋਜ਼ ਹੀ ਕੜਾਵੜੀ ਮਾਰ ਕੁੱਟ ਕਰਿਆਉਂਦਾ ਹੈ, ਮਸਾਂ ਛੁਡਾਈਂਦਾ, ਥੋੜ੍ਹਾ ਬਹੁਤਾ ਜਿੰਨਾ ਜ਼ੋਰ ਹੈ ਆਪਣਾ ਉਹਦੇ ਨਾਲ ਆਪਣਾ ਕੰਮ ਸਾਰੀ ਜਾਈਂਦਾ। ਉਹ ਮਹਾਤਮਾ ਥੋੜ੍ਹਾ ਜਿਹਾ ਪਾਮਿਸ਼ਟ ਹੱਥ ਰੇਖਾ ਰੂਖਾ ਦੇਖਣ ਜਾਣਦੇ ਸੀ, ਉਹਨੂੰ ਕਹਿਣ ਲੱਗੇ ਆਵਰੇ ਤੇਰੇ ਰੇਖਾ ਦੇਖਾਂ। ਆਪਣੀ ਜ਼ਬਾਨੀ ਉਹ ਸੰਤ ਸੁੰਦਰ ਤੋਂ ਹੀ ਸੁਣਾਉਂਦੀ। ਜਦੋਂ ਅਸੀਂ ਟੱਕੀ 'ਚ ਹੁੰਦੇ ਸੀ ਉੱਥੇ ਸਾਡੇ ਪਾਸ ਕਾਫੀ ਦੇਰ ਕਈ ਮਹੀਨੇ ਰਹੇ ਸਨ, ਆਪਣੀ ਹੱਡ ਬੀਤੀ ਉਹਨਾਂ ਦੀ, ਕਿਵੇਂ ਯਾਨੀ ਕਰਮ ਕੈਂਸਲ ਹੁੰਦੇ ਹਨ। ਸੋ ਕਹਿਣ ਲੱਗੇ ਮੇਰੇ ਹੱਥ ਦੇਖਿਆ ਉਹਨਾਂ ਸੰਤਾਂ ਨੇ, ਕਹਿਣ ਲੱਗੇ ਇਹਦੇ ਕਰਮਾਂ ਦੇ ਵਿੱਚ ਤਾਂ 20 ਸਾਲ ਦੀ ਕੈਦ ਹੈ, ਜੇ ਨਾ ਹੋਵੇ ਮੈਨੂੰ ਫੜ ਲਿਓ। ਲੱਛਣ ਇਹੋ ਜਿਹੇ ਹੀ ਸਨ, ਲੜਾਈ ਪੜ੍ਹਾਈ ਰੋਜ਼ ਦੀ, ਕਿਤੇ ਕੁਛ ਤੋਂ ਖੂਨ ਗਏ 20 ਸਾਲ ਦੀ ਹੋ ਗਈ ਨਾ ਫਾਹਾ ਜਿਹੜਾ ਤਾਂ। ਇਉਂ ਕਰਕੇ ਉਹ ਸੂਬੇਦਾਰ ਕਹਿਣ ਲੱਗੇ ਗੱਲ ਤਾਂ ਹੈਗੀ ਇਸ ਬਾਤ ਹੈ, ਇਹੋ ਜਿਹਾ ਹੀ ਹੈ, ਕਈ ਦਫ਼ਾ ਇਹੋ ਜਿਹੇ ਮਾਮਲਿਆਂ ਤੋਂ ਮੈਂ ਛੁਡਾਇਆ, ਕੋਈ ਉਪਾਅ ਦੱਸੋ। ਕਹਿੰਦੇ ਉਪਾਅ ਇਹ ਹੀ ਹੈ, ਸੰਤਾਂ ਦੀ ਸੰਗਤ 'ਚ ਭੇਜ ਦਿਓ, ਕਿਤੇ ਉੱਥੇ ਭਜਨ ਬੰਦਗੀ ਕਰੂ, ਸੇਵਾ ਕਰੂ, ਇਹ ਕਰਮ ਕੈਂਸਲ ਹੋ ਜਾਣਗੇ। ਫਿਰ ਕਹਿਣਗੇ ਹੋਰ ਸੰਤ ਕਿਹਦੇ ਕੋਲ ਭੇਜਣਾ, ਤੁਸੀਂ ਨਾਲ ਲੈ ਜਾਓ ਉਹਨਾਂ। ਉਹ ਸੰਤ ਗਿਆਨੀ ਸਨ, ਦੋਨਾਂ ਦਰਬਾਰਾਂ ਦੇ ਗੁਰੂ ਘਰ ਦੇ ਜਿੰਨੇ ਜਨਮ ਸਨ ਉਹਨਾਂ ਦੇ ਗਿਆਨੀ ਵੀ ਸਨ ਅਤੇ ਭਜਨੀਕ ਵੀ ਸਨ। ਇਉਂ ਕਰਕੇ ਉਹ ਫਿਰ ਨਾਲ ਸੰਤ ਦੇਖਦਾ ਸੀ, ਉਹ ਨਾਲ ਲੈ ਗਿਆ। ਤੋ ਨਾਲ ਲਿਜਾ ਕੇ ਉਹਨਾਂ ਦੋਨਾਂ ਦਰਬਾਰਾਂ ਦਾ ਗਿਆਨੀ ਬਣਾਇਆ, ਜਿਸਨੇ ਗੁਰੂ ਘਰ ਦੇ ਗ੍ਰੰਥ ਉਹਦਾ ਗਿਆਨੀ ਬਣਾਇਆ ਅਤੇ ਭਜਨ ਪਾਠ ਵਿੱਚ ਲਗਾਤਾਰ ਸੇਵਾ ਵੀ ਕਰਦੇ ਰਹੇ। ਉਹਨਾਂ ਨੇ ਬਹੁਤ ਪਾਠ ਕੀਤੇ, 100 ਪਾਠ ਜਪੀ ਸ਼ਬਦ ਰੋਜ਼ਾਨਾ, 125,000 ਆਰੰਭ ਕਰ ਲੈਣਾ, 100 ਪਾਠ, 200 ਪਾਠ ਰੋਜ਼ ਦਾ ਰੱਖ ਲੈਣਾ, ਦਿਨੇ ਵੀ ਜਦੋਂ ਵੀ ਸਾਰਾ ਦਿਨ ਕਰੀ ਜਾਣਾ, ਅਤੇ ਅਖੀਰ ਜਦੋਂ 125,000 ਹੋ ਜਾਣਾ ਭੋਗ ਪਾ ਦੇਣਾ, ਅਰਦਾਸ ਕਰ ਦੇਣੀ, ਕੜਾਪਸ਼ਾ ਕਰ ਦੇਣਾ, ਫਿਰ 125,000 ਰੱਖ ਲੈਣਾ ਜਪੀ ਸੁਖਣੀ ਸਾਹਿਬ ਦਾ, ਫਿਰ ਜਾਪ ਸਾਹਿਬ ਦਾ, ਇਸ ਤਰੀਕੇ ਫਿਰ ਉਹ ਸਾਧਨ ਕਰਦੇ ਰਹੇ ਹਨ। ਯਾਨੀ ਬਾਣੀ ਦੀਆਂ ਸਾਧਨ ਕਰਦੇ ਕਰਦੇ ਸੇਵਾ ਕਰਦੇ ਰਾਮੇਆਣਾ ਪਿੰਡ ਹੈ ਨਿਰਮਲ ਵਿੱਚ, ਉੱਥੇ ਫਿਰ ਉਹਨੇ ਗੁਰਦੁਆਰਾ ਬਣਾਇਆ। ਉਹਨਾਂ ਪਾਸ ਉਹਨਾਂ ਨੇ ਲੰਗਰ ਵੀ ਚਲਾਇਆ, ਬਹੁਤ ਸਾਰੀ ਸੰਗਤ ਰਹਿੰਦੀ ਸੀ, 20 ਸਾਲ ਦੀ ਕੈਦ। ਯਾਨੀ ਇਸੀ ਤਰ੍ਹਾਂ ਸਾਡੇ ਪਾਸ ਕਾਫੀ ਦੇਰ ਤੱਕ ਰਹੇ ਸੀ। ਜਿੱਥੇ ਜਿਸ ਗੁਰਦੁਆਰੇ ਜਾਣਾ ਪਹਿਲਾਂ ਉਹਨੇ ਲੜਨਾ, ਇੱਕ ਮੇਰੇ ਨਾਲ ਹੀ ਨਹੀਂ ਸੀ ਲੜੇ, ਉਹ ਸਾਰਿਆਂ ਨੇ ਲੜਦੇ ਹੁੰਦੇ ਸਨ। ਕਹਿੰਦੇ ਸੀ ਕਿ ਮੈਂ ਤੁਹਾਡੇ ਨਾਲ ਨਹੀਂ ਲੜਿਆ, ਖਬਰ ਨਹੀਂ ਕੀ ਹੋ ਜਾਣਾ ਤੇਰੇ ਕੋਲ ਆ ਕੇ ਮੈਨੂੰ। ਮੈਂ ਕਿਹਾ ਮੈਂ ਸਾਰਿਆਂ ਦੇ ਪੈਸੇ ਡਿੱਗ ਪੈਂਦਾ, ਹੋਰ ਕੀ ਹੈ, ਨਿਮਰ ਤਾਂ ਤੁਹਾਨੂੰ ਸ਼ਾਂਤ ਕਰ ਦਿੰਦੀ ਹੈ, ਹੋਰ ਤਾਂ ਗੱਲ ਕੁਛ ਨਹੀਂ ਹੈ, ਮੈਂ ਹੋਰ ਤਾਂ ਕੁਛ ਨਹੀਂ ਕਰਦਾ। ਕਾਇਮ ਕਰਕੇ ਇਹ ਉੱਥੇ ਸਾਡੇ ਪਾਸ ਕਾਫੀ ਦੇਰ ਤੱਕ ਰਹੇ। ਆਪਣੀ ਹੱਡਬੀਤੀ ਸੁਣਨ ਕਹਿਣ ਲੱਗੇ ਇੱਕ ਵਾਰੀ, ਇੱਥੇ ਚਪੜ ਸਿੰਘ ਦਾ ਸਿੰਘ ਗੁਰਦੁਆਰਾ ਬਣਾਉਣ ਲੱਗ ਗਏ ਜਾ ਕੇ। ਉਹਨਾਂ ਦਿਨਾਂ ਦੇ ਵਿੱਚ ਰਿਆਸਤ ਪਟਿਆਲੇ ਵਿੱਚ ਆਪਣੇ ਆਪ ਗੁਰਦੁਆਰਾ ਪਾਉਣਾ, ਮੰਦਰ ਪਾਉਣਾ, ਮਸੀਤ ਪਾਉਣੀ ਆਰਡਰ ਨਹੀਂ ਸੀ। ਕੋਈ ਐਸਾ ਮਾਮਲਾ ਹੋ ਗਿਆ ਸੀ, ਇੱਕ ਥਾਂ ਇਕੱਠੇ ਹੋਣ ਕਰਕੇ ਕਿਤੇ ਝਗੜਾ ਛਿੜ ਗਿਆ ਸੀ। ਮਹਾਰਾਜ ਪਟਿਆਲੇ ਵਾਲੇ ਮਹਾਰਾਜ ਭੁਪਿੰਦਰ ਸਿੰਘ ਉਸ ਵਕਤ ਦੀ ਗੱਲ ਹੈ, ਉਹਨਾਂ ਨੇ ਆਰਡਰ ਕਰਦਾ ਸੀ ਮਨਜ਼ੂਰੀ ਬਿਨਾਂ ਕੋਈ ਗੁਰਦੁਆਰਾ ਮਸੀਤ ਜਾਂ ਗੁਰਦੁਆਰਾ ਵਗੈਰਾ ਨਾ ਪਾ ਸਕੇ, ਮਨਜ਼ੂਰੀ ਲੈ ਲਵੇ ਪਹਿਲੇ। ਸੰਯੋਗ ਕਰਕੇ ਇਹਨਾਂ ਨੇ, ਇਹਨਾਂ ਨੂੰ ਵੀ ਲੋਕਾਂ ਨੇ ਕਿਹਾ ਵੀ ਇਵੇਂ, ਕਹਿੰਦੇ ਅਸੀਂ ਕੋਈ ਡਾਕਾ ਮਾਰਨ ਲੱਗੇ ਹਾਂ, ਅੜਬ ਸਪਾਤ ਹੁੰਦਾ ਹੀ ਸੀ, ਅਸੀਂ ਗੁਰਦੁਆਰਾ ਪਾਉਂਦੇ। ਕਹਿਣ ਲੱਗੇ ਗੁਰਦੁਆਰਾ ਸ਼ੁਰੂ ਕਰ ਦਿੱਤਾ ਉੱਥੇ ਪਾਉਣਾ। ਗੁਰਦੁਆਰਾ ਪਾਉਣ ਲੱਗੇ ਤਾਂ ਕੁਛ ਉਸ ਮਹਿਕਮ ਦੇ ਮੁਲਾਜ਼ਮਾਂ ਨੇ ਆ ਕੇ ਕਿਹਾ, ਬਾਬਾ ਜੀ ਇਹ ਆਰਡਰ ਨਹੀਂ ਹੈ ਗੁਰਦੁਆਰਾ ਪਾਉਣ ਦਾ, ਇਜਾਜ਼ਤ ਤੁਸੀਂ ਲੈ ਲਈ ਕਿ ਨਾ। ਉਹਨਾਂ ਨੇ ਉਹਨਾਂ ਚਾਰ ਸੁਣਾਤੀਆਂ ਸਵਾਤ ਉਹਨਾਂ ਦਾ ਅੜਬ ਹੈ ਸੀ। ਉਹਨਾਂ ਨੇ ਜਾ ਕੇ ਕੁਝ ਕੁਛ ਗੱਲਬਾਤ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ, ਗ੍ਰਿਫਤਾਰ ਕਰਕੇ ਜੇਲ੍ਹ 'ਚ ਲਿਆਂਦਾ। ਜੇਲ੍ਹ 'ਚ ਆਏ ਇਤਨੇ ਨੂੰ ਉਹਨਾਂ ਦੇ ਕੁਛ ਸਰਦਾਰ ਵਾਕਫ ਸਨ, ਸੰਤ ਸੁੰਦਰ ਸਿੰਘ, ਕਹਿਣ ਲੱਗੇ ਮੈਨੂੰ ਦੇਖ ਕੇ, ਕਹਿਣ ਸੰਤ ਜੀ ਤੁਸੀਂ ਕਿੱਥੇ? ਕਹਿੰਦਾ ਮੈਂ ਇਹ ਕਿਹਾ ਹੋ ਤੁਸੀਂ ਸਿੱਖ ਰਿਆਸਤ ਦੀ ਸਭਾ ਉਡਾਉਣੀ ਸੀ, ਗੁਰਦੁਆਰੇ ਪਹੁੰਚਣ ਜੇਲ੍ਹਾਂ 'ਚ ਸਿੱਟਣਾ ਸੀ ਨਾ, ਹੋਰ ਕੀ ਤੁਸੀਂ ਕਰਨਾ ਸੀ? ਇਹ ਕੀ ਗੱਲ, ਸਾਰੀ ਗੱਲ ਮੈਂ ਦੱਸੀ। ਕਹਿਣ ਲੱਗੇ ਤੁਹਾਨੂੰ ਕੌਣ ਜੇਲ੍ਹ ਸਿੱਟ ਸਕੇ? ਉਹਦੇ ਉਹਨਾਂ ਨੇ ਮੈਨੂੰ ਜੇਲ੍ਹ 'ਚੋਂ ਕੱਢਿਆ, ਨਾਲੇ 1,000 ਰੁਪਇਆ ਗੁਰਦੁਆਰੇ ਵਾਸਤੇ ਦਿੱਤਾ। ਕਹਿਣ ਲੱਗੇ ਇਸ ਕਰਕੇ, ਕਹਿਣ ਲੱਗੇ ਉਹ ਜੋ ਕੁਛ ਸੀ, ਯਾਨੀ 20 ਦਿਨ ਦੀ ਕੈਦ, 20 ਸਾਲ ਦੀ ਕੈਦ ਜਿਹੜੀ ਦੱਸੀ ਸੀ ਨਾ, 20 ਦਿਨ ਕੱਟਣੀ ਪਈ, ਉਹ ਵੀ ਧਰਮ ਦੇ ਵਾਸਤੇ। ਬਾਕੀ ਇਉਂ ਭਜਨ ਬੰਦਗੀ ਕਰਕੇ ਕਰਮ ਕੈਂਸਲ ਹੁੰਦੇ ਹਨ, ਕਈ ਤਾਂ ਜਮਾਂ ਹੀ ਕੱਟੇ ਜਾਂਦੇ ਨੇ। ਸੋ ਇਸੀ ਤਰ੍ਹਾਂ ਗੁਰੂ ਨਾਨਕ ਜੀ ਸੰਸਾਰ ਦਾ ਵਿਹਾਰ ਕਰਦੇ ਕਰਦੇ ਇੱਕ ਥਾਂ ਬੈਠੇ ਹਨ, ਮਰਦਾਨਾ ਕੀਰਤਨ ਕਰ ਚੁੱਕਾ ਅਤੇ ਕਹਿਣਗੇ ਗਰੀਬ ਨਵਾਜ਼, ਮੌਸਮ ਬਰਸਾਤ ਦਾ ਹੈ, ਕਿਤੇ ਕਿਸੇ ਪਿੰਡ ਠਹਿਰ ਜਾਈਏ ਤਾਂ ਚੰਗੀ ਗੱਲ ਹੈ। ਗੁਰੂ ਜੀ ਕਹਿਣਗੇ ਚੰਗਾ ਮਰਦਾਨਿਆ, ਕਿਸੇ ਪਿੰਡ ਠਹਿਰ ਜਾਵਾਂਗੇ। ਚਲੋ ਤੁਰੇ ਜਾਂਦੇ 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 ਪੈਦਲ, ਗੁਰੂ ਨਾਨਕ ਜੀ ਨੇ ਜ਼ਿਆਦਾ ਸਫ਼ਰ ਪੈਦਲ ਕੀਤੇ ਹਨ। ਹਾਂ, ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹਾ ਤਾਂ ਕੋਈ ਸਾਧਨ ਹੈ ਹੀ ਨਹੀਂ ਸੀ, ਜਾਂ ਜੇ ਕਿਤੇ ਦੂਰ ਪਹੁੰਚਣਾ ਹੁੰਦਾ ਉਦੋਂ ਛੁੱਟੀ ਦੀ ਸਵਾਰੀ ਕੀਤੀ ਹੈ। 1,000 ਮੀਲ 'ਤੇ ਕਿਸੇ ਪ੍ਰੇਮੀ ਨੇ ਅਤਿਅੰਤ ਪ੍ਰੇਮ ਨਾਲ ਯਾਦ ਕੀਤਾ ਹੈ, ਉਸ ਮੌਕੇ ਕਹਿਣ ਲੱਗਾ ਭਾਈ ਬਾਲਾ ਮਰਦਾਨਾ ਅੱਖਾਂ ਮੀਟੋ, ਅਤੇ ਅੱਖਾਂ ਮੀਟੀਆਂ ਉੱਥੇ ਬੈਠੇ ਹੋਣਾ ਜਿਵੇਂ ਮਰਦਾਨਾ। ਤਾਂ ਇੱਕ ਦਫ਼ਾ ਬਿਟਰ ਗਿਆ, ਕਹਿਣ ਲੱਗਾ ਮਹਾਰਾਜ ਮੈਨੂੰ ਛੁੱਟੀ ਦਿਓ, ਤੁਹਾਡੇ ਨਾਲ ਤਾਂ ਦੁੱਖ ਭੁੱਖ ਬਹੁਤ ਹੀ ਕੱਟਣੀ ਪੈਂਦੀ ਹੈ, ਕਈ ਕਿਤੇ ਰੋਟੀ ਨਹੀਂ ਮਿਲਦੀ, ਜੰਗਲਾਂ 'ਚ ਰੋਈਆਂ ਲਈ ਫਿਰਦੀ ਹੋ, ਪਿੰਡ ਆਉਂਦਾ ਕਹਿੰਦੇ ਬਾਹਰ ਬਾਹਰ ਚੱਲੋ, ਪਿੰਡਾਂ 'ਚ ਵੜ ਨਹੀਂ ਦਿੰਦੇ, ਮੈਨੂੰ ਛੁੱਟੀ ਦੇ ਦਿਓ, ਮੈਂ ਘਰ ਨੂੰ ਜਾਵਾਂ। ਗੁਰੂ ਜੀ ਕਹਿਣ ਮਰਦਾਨੇ ਆ, ਤੈਨੂੰ ਪਤਾ ਤੇਰਾ ਘਰ ਕਿੱਧਰ, ਆਪਾਂ ਕਿੱਥੇ ਬੈਠੇ ਹਾਂ, ਕੁਛ ਪਤਾ ਵੀ ਹੈ? ਕਹਿੰਦਾ ਇਹ ਤਾਂ ਪਤਾ ਨਹੀਂ, ਮੈਂ ਪੁੱਛ ਪੁੱਛ ਕੇ ਚੱਲਿਆ ਜਾਊਂ। ਕਹਿਣ ਲੱਗੇ ਰਸਤੇ 'ਚ ਬੁਲਾਵਾਂ ਬੜੀਆਂ ਰਹਿੰਦੀਆਂ ਹਨ, ਇਸ ਕਰਕੇ ਤੂੰ ਐਸਾ ਹੱਥ ਨਾ ਕਰ, ਤੈਨੂੰ ਨਾਲ ਹੀ ਲੈ ਕੇ ਚੱਲਾਂਗੇ, ਹੌਲੀ ਹੌਲੀ ਆਪਾਂ ਪਹੁੰਚ ਜਾਵਾਂਗੇ। ਨਹੀਂ ਮਹਾਰਾਜ, ਮੇਰਾ ਆਪਣੇ ਪਰਿਵਾਰ ਨੂੰ ਮਿਲਣ ਨੂੰ ਜੀ ਕਰ ਰਿਹਾ, ਛੁੱਟੀ ਦਿਓ। ਗੁਰੂ ਨਾਨਕ ਜੀ ਨੇ ਬੜਾ ਰੋਕਿਆ, ਭਾਈ ਬਾਲੇ ਨੇ ਬੜਾ ਰੋਕਿਆ, ਪਰ ਉਸਨੇ ਛੁੱਟੀ ਲੈ ਹੀ ਲਈ। ਚੰਗਾ, ਤੇਰੀ ਖੁਸ਼ੀ ਭਾਈ, ਰਸਤੇ 'ਚ ਬੁਲਾਵਾਂ ਮਰਦਾਨਿਆਂ। ਖੈਰ, ਜਾਂਦੇ ਜਾਂਦੇ ਜਦੋਂ ਮਰਦਾਨਾ ਨੌਕੋ ਦੇ ਫਾਸਲੇ 'ਤੇ ਗਿਆ, ਕੋਡਾ ਨਾਮ ਕਰਕੇ ਇੱਕ ਰਾਕਸ਼, ਜੰਗਲਾਤ ਹੁੰਦੇ ਸੀ ਬਹੁਤ, ਇਹੀਆਂ ਕੌਮਾਂ ਦੇ ਲੋਕ ਬਹੁਤੇ ਰਹਿੰਦੇ ਹੁੰਦੇ ਸੀ, ਤੀਰਪਾਲ ਇੱਕ ਕੌਡਾ ਨਾਮ ਕਰਕੇ ਰਾਕਸ਼ ਸੀ, ਜੋ ਆਦਮੀਆਂ ਨੂੰ ਤੜਕੇ ਖਾਣ ਵਾਲਾ ਸੀ। ਉਸਨੇ ਮਰਦਾਨੇ ਨੂੰ ਫੜ ਲਿਆ, ਕਹਿਣਗਾ ਆਹਾ, ਬੜੀ ਦੇਰ ਬਾਅਦ ਮੈਨੂੰ ਮਨੁੱਖ ਹੱਥ ਆਇਆ, ਅੱਜ ਮੈਂ ਇਹਨੂੰ ਤਲਕੇ ਪਕੌੜਾ ਬਣਾ ਕੇ ਖਾਵਾਂਗਾ। ਉਸਨੇ ਕੜਾਹ ਉਬਲਣਾ ਰੱਖਤਾ ਤੇਲ ਦਾ, ਮਰਦਾਨੇ ਨੂੰ ਨੂੜ ਕੇ ਅੰਦਰ ਸਿੱਟ ਦਿੱਤਾ। ਹੁਣ ਮਰਦਾਨਾ ਯਾਦ ਕਰਦਾ ਹੈ ਵੀ ਉਸ ਤੋਂ ਗੁਰੂ ਨਾਨਕ ਜੀ ਮੈਨੂੰ ਰੋਕਦੇ ਸੀ, ਕਹਿੰਦੇ ਸਨ ਬੁਲਾਵਣ ਰਸਤੇ 'ਚ ਮੈਂ ਇੱਕ ਨਾ ਮੰਨੀ, ਲੇਕਿਨ ਹੁਣ ਮੇਰੇ ਪੇਸ਼ ਆਈ ਗੱਲ। ਹੁਣ ਹੋਰ ਕੀ ਉਪਾਅ ਹੈ? ਇਹੀ ਉਪਾਅ ਹੈ ਗੁਰੂ ਜੀ ਦੇ ਚਰਣਾਂ ਵਿੱਚ ਅਰਦਾਂ ਕਰਾਂ, ਸੱਚੇ ਪਾਤਸ਼ਾਹ ਬੁਰੇ ਤਾਂ ਤੇਰੇ, ਭਲੇ ਤਾਂ ਤੇਰੇ, ਮਿਹਰ ਕਰੋ ਹੁਣ ਰੱਖਿਆ ਕਰੋ। ਇਉਂ ਅੰਦਰ ਅੰਦਰ ਅਰਦਾਂ ਕਰਦਾ ਹੈ, ਬੁਰੇ ਭਲੇ ਹਾਂ ਤੇਰੇ ਸਤਿਗੁਰਾਂ, ਬੁਰੇ ਭਲੇ ਹਾਂ ਤੇਰੇ, ਤੇਰੇ ਤਾਰੇ ਰਾਖ ਪੈ ਜਨਾਮੇ ਆਪਣੇ ਕੀ ਕਰਨ ਕਰਾਵਨ ਹਾਰੇ, ਪਰਵ ਜੀਉ ਖਸਮਾ ਨਾ ਕਰ ਪਿਆਰੇ, ਬੁਰੇ ਫਲੇ ਹਮ ਥਾਰੇ। ਮਰਦਾਨਾ ਅੰਦਰ ਹੀ ਅੰਦਰ ਦਿਲੋਂ ਅਰਦਾਸਾਂ ਕਰਦਾ, ਬੇਨਤੀਆਂ ਕਰਦਾ ਹੈ, ਅੰਤਰਜਾਮੀ ਹੈ, ਪਤਿਤ ਪਾਵਨ ਹੈ, ਕਰਨ ਕਾਰਨ ਹੈ, ਮਿਹਰਬਾਨ ਇਹ ਸ਼ਕਤੀਮਾਨ, ਮਿਹਰ ਕੋ ਕਿਰਪਾ ਕਰੋ ਇੱਥੇ ਬਚਾਓ। ਇਹ ਨੇ ਤਾਂ ਹੁਣ ਕੜਾਹਾ ਰੱਖਿਆ ਤੇਲ ਦਾ ਉਬਲਣਾ, ਇਹਦੇ ਵਿੱਚ ਤਲਕੇ ਖਾਏਗਾ। ਮੈਂ ਬੜੀ ਗਲਤੀ ਕੀਤੀ, ਆਪ ਨੇ ਤਾਂ ਰੋਕਿਆ ਸੀ ਵੀ ਰਸਤੇ 'ਚ ਬੁਲਾਵਾਂ ਹਨ, ਪਰ ਮੈਂ ਇੱਕ ਨਾ ਮੰਨੀ, ਫਿਰ ਵੀ ਗਰੀਬ ਨਵਾਜ ਤੇਰਾ ਹਾਂ, ਆਪਣੇ ਦੀ ਆਪ ਲੱਜਿਆ ਰੱਖੋ। ਜਦੋਂ ਇਉਂ ਮਰਦਾਨੇ ਨੇ ਅਰਦਾਸ ਕੀਤੀ, ਗੁਰੂ ਜੀ ਕਹਿਣ ਲੱਗੇ ਭਾਈ ਬਾਲਾ, ਮਰਦਾਨੇ ਨੂੰ ਤਾਂ ਰਾਕਸ਼ ਨੇ ਫੜ ਲਿਆ ਇੱਕ ਨੇ, ਹਾਂ ਉਸਨੂੰ ਤੜਕੇ ਖਾਣ ਦੇ ਵਾਸਤੇ ਤਿਆਰੀਆਂ ਕਰਨ ਲੱਗਿਆ ਹੈ, ਕੜਾਹਾ ਤੇਲ ਦਾ ਉਬਲਣਾ ਰੱਖਤਾ, ਕਹਿੰਦਾ ਇਹਦੇ ਵਿੱਚ ਛਿੱਟ ਕੇ ਪਕੌੜਾ ਕਰਕੇ ਖਾਊਂਗਾ। ਸੋ ਇਹ ਸੁਣ ਕੇ ਭਾਈ ਬਾਲਾ ਅੱਗੇ ਨਾਰਾਜ਼ ਸੀ, ਕਹਿਣ ਲੱਗਾ ਮਹਾਰਾਜ ਉਹਦੇ ਨਾਲ ਇਹੋ ਜਿਹੀ ਹੋਣੀ ਚਾਹੀਦੀ। ਸਗਾ ਚੰਗੀ ਹੋਈ ਆਪਨੇ ਰੋਕਿਆ, ਮੈਂ ਵੀ ਉਹਨੂੰ ਸਮਝਾਇਆ ਅਕਲ ਕਰ ਕੁਛ, ਪਰ ਉਸਨੇ ਇੱਕ ਨਾ ਮੰਨੀ, ਐਡੀ ਮੂਰਤਾ ਕੀਤੀ, ਉਹਦੇ ਨਾਲ ਇਹੋ ਜਿਹੀ ਹੋਣੀ ਚਾਹੀਦੀ ਹੈ। ਗੁਰੂ ਜੀ ਕਹਿੰਦੇ ਨਾ ਭਾਈ, ਆਪਣੇ ਦੀ ਲਾਜ ਹੈ, ਹਾਂ ਅਸੀਂ ਉਹਦੀ ਜ਼ਰੂਰ ਰੱਖਿਆ ਕਰਨੀ ਹੈ। ਭਾਈ ਬਾਲਾ ਪੁੱਛਦਾ ਮਹਾਰਾਜ ਕਿਤਨੀ ਦੂਰ ਹੈ ਇੱਥੋਂ? ਕਹਿਣਗੇ ਦੂਰ ਤਾਂ ਨੌ ਪਾਉਣ ਦੇ ਫਾਸਲੇ 'ਤੇ ਹੈ। ਹਾਂ ਇਹ ਸੁਣ ਕੇ ਭਾਈ ਬਾਲਾ ਕਹਿਣਾ ਮਹਾਰਾਜ ਨੌ ਪਾਉਣ ਦੇ ਫਾਸਲੇ 'ਤੇ ਹੈ, ਜੇ ਆਪਾਂ ਇੱਥੋਂ ਗਏ ਉਦੋਂ ਉਹ ਤੜਕੇ ਖਾ ਵੀ ਜਾਵੇਗਾ, ਨੌ ਕੋ ਚੱਲ ਕੇ ਜਾਣਾ ਕਿਤਨਾ ਵਕਤ ਲੱਗਦਾ ਹੈ? ਕਹਿਣਾ ਕੋਈ ਨਹੀਂ, ਕਰਤਾਰ ਸਾਨੂੰ ਛੇਤੀ ਪਹੁੰਚਾ ਦੇਗਾ। ਗੁਰੂ ਜੀ ਨੇ ਭਾਈ ਬਾਲੇ ਦਾ ਹੱਥ ਆਪਣੇ ਹੱਥ ਵਿੱਚ ਫੜਿਆ, ਕਹਿਣਾ ਅੱਖਾਂ ਮੀਟ, ਅੱਖਾਂ ਮੀਟੀਆਂ ਜਾਂ ਇੱਥੇ ਬੈਠੇ ਨੇ, ਉੱਥੇ ਮਰਦਾਨੇ ਨੂੰ ਜਾ ਦਿਖਾਈ ਦਿੱਤੀ। ਮਰਦਾਨਾ ਦੇਖ ਕੇ ਖੁਸ਼ ਹੋ ਗਿਆ ਵੀ ਮੈਨੂੰ ਜ਼ਰੂਰ ਬਚਾ ਲੈਣਗੇ, ਮੈਨੂੰ ਆ ਗਏ ਹਨ। ਹਾਂ ਕਹਿਣਗੇ ਉਹਦੇ ਨੂੜਿਆ ਪਿਆ, ਪਰ ਤੁਹਾਡੇ ਰਾਖੀ ਦੇ ਅੱਖਾਂ 'ਤੇ ਅਜੇ ਮੈਂ ਭੁਰਲੀ ਪੱਟੀ ਪਾ ਛੱਡੀ, ਉਹਨੂੰ ਨਹੀਂ ਨਜ਼ਰ ਆ ਰਹੇ। ਹਾਂ ਜਿਵੇਂ ਸਾਰੇ ਪਰਿਪੂਰਨ ਪਰਮਾਤਮਾ ਹੈ, ਪਰ ਜਿਹਨਾਂ ਦੇ ਅੱਖਾਂ ਤੋਂ ਅਵਿਦਿਆ ਦੀ ਪੱਟੀ ਲਏਗੀ ਉਹਨੂੰ ਤਾਂ ਨਜ਼ਰ ਆਉਂਦਾ ਹੈ, ਜਿਹਨਾਂ ਦੇ ਅੱਖਾਂ 'ਤੇ ਉਹ ਅਵਿਦਿਆ ਦੀ ਪੱਟੀ ਅਜੇ ਨਹੀਂ ਲਈ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਹੈ। ਸਾਰੇ ਪਰਿਪੂਰਨ ਹਸਤੀ ਚੀਟੀ ਤਿਲੋਂ ਆਦੇ ਅਖੰਡ ਵਸੇ ਅਨਾਦਨ, ਇਉਂ ਤੁਹਾਡੇ ਨੂੰ ਗੁਰੂ ਜੀ ਨਜ਼ਰ ਨਹੀਂ ਆਉਂਦੇ, ਉਹ ਆਪਣਾ ਆਹਰ ਵਿੱਚ ਲੱਗਿਆ। ਕਦੇ ਅੱਗ ਨੂੰ ਉਹ ਤੇਜ਼ ਕਰਦੇ ਵੀ ਛੇਤੀ ਇਹ ਤੇਲ ਗਰਮ ਹੋਵੇ, ਕਦੇ ਮਰਦਾਨੇ ਵੱਲ ਜਾ ਕੇ ਦੇਖਦਾ ਹੈ, ਇਉਂ ਇਸ ਆਹਰ ਵਿੱਚ ਲੱਗਿਆ ਹੋਇਆ ਹੈ। ਪਰ ਗੁਰੂ ਜੀ ਅਤੇ ਭਾਈ ਬਾਲਾ ਨਹੀਂ ਉਹਨੂੰ ਨਜ਼ਰ ਆ ਰਹੇ। ਮਰਦਾਨੇ ਨੂੰ ਆਸ ਜ਼ਰੂਰ ਹੋ ਗਈ ਹੈ ਵੀ ਹੁਣ ਮੈਨੂੰ ਜ਼ਰੂਰ ਬਚਾ ਲੈਣਗੇ, ਆ ਗਏ ਹਨ। ਸੋ ਇਤਨੇ ਨੂੰ ਜਦੋਂ ਐਨ ਅੱਗ ਵਰਗਾ ਲਾਲ ਲਾਲ ਹੋ ਗਿਆ ਤੇਲ, ਉਸ ਮੌਕੇ ਆ ਕੇ ਮਰਦਾਨੇ ਨੂੰ ਕੌਡੇ ਨੇ ਆਪਣੇ ਮੋਢੇ 'ਤੇ ਰੱਖ ਲਿਆ। ਹਾਂ, ਕੜਾਹੇ ਦੇ ਕੋਲ ਆ ਕੇ ਹੌਲੀ ਦੇਖ ਕੇ, ਜਿਵੇਂ ਪਕੌੜਾ ਸਿੱਟੀ ਨੇ ਉਬਲਦੇ ਤੇਲ ਦੇ ਵਿੱਚ ਕੜਾਹੀ 'ਚ, ਇਉਂ ਹੌਲੀ ਦੇਖ ਕੇ ਉਹਦੇ ਵਿੱਚ ਉਸਨੂੰ ਸਿੱਟਤਾ। ਅੱਗੇ ਤਾਂ ਗੁਰੂ ਜੀ ਕਹਿੰਦੇ ਮਰਦਾਨਿਆਂ ਰਬਾਬ ਛੇੜ, ਮਰਦਾਨਾ ਦਾ ਵਿਚਾਰਾ ਕੜਾਹੇ 'ਚ ਪਿਆ ਹੈ, ਰਬਾਬ ਕਿਹੜਾ ਛੇੜੇ। ਗੁਰੂ ਜੀ ਨੇ ਆਪਣੇ ਆਪ ਹੀ ਹੁਣ ਸ਼ਬਦ ਉਚਾਰਨ ਕੀਤਾ। ਵੇੜੀ ਪਗਹਿਣ ਤੇ ਗੁਰਕੀਨੀ ਬੰਦ ਫਲਾਸ, ਮਾਵਾ ਆਵਨ ਜਾਣਦੇ ਹੋ, ਤਪਤ ਕੜਾਹਾ ਬੁਝ ਗਿਆ ਗੁਰਸੀਤਲ ਨਾਮ ਦਿਓ। ਜਬ ਤੇ ਸਾਧੂ ਸੰਗ ਪਿਆ, ਛੋੜ ਗਏ ਨਿਗਹਾਰ, ਜਿਸ ਕੀ ਅਟਕ ਕਿਸ ਤੇ ਛੁੱਟੀ, ਅਬ ਕਹਾਂ ਕਰੇ ਪਟਵਾਰ। ਚੂਕਾ ਫਾਰਾ ਕਰਮ ਕਾ ਹੋਏ ਨਿਹਕਰਮਾ, ਸਾਗਰ ਦੇ ਕੰਢੇ ਚੜੇ ਗੁਰਕੀਨੇ ਧਰਮ। ਸੱਚ ਥਾਨ ਸੱਚ ਬੈਸਕਾ, ਸੱਚ ਸੁਭਾਅ ਬਣਾਇਆ, ਸੱਚ ਪੂੰਜੀ ਸੱਚ ਵੱਖਰੋ, ਨਾਨਕ ਘਰ ਆਇਆ। ਇਹ ਸ਼ਬਦ ਗੁਰੂ ਜੀ ਨੇ ਉਸ ਮੌਕੇ ਬਿਨਾਂ ਹੀ ਰਬਾਬ ਤੇ ਉੱਚੀ ਸੁਰ ਵਿੱਚ ਉਚਾਰਨ ਕੀਤਾ। ਤਪਦਾ ਸੀ ਅੱਗ ਵਰਗਾ ਹੀ ਹੋਇਆ ਸੀ, ਤੇਲ ਸਿੱਟਣ ਦੀ ਦੇਰ ਸੀ, ਪਕੌੜੇ ਵਾਂਗੂ ਭੁੱਜ ਜਾਣਾ ਸੀ ਮਰਦਾਨੇ ਨੇ, ਉਹ ਐਨ ਗੜੇ ਵਾਂਗੂ ਠੰਡਾ ਹੋ ਜਾਂਦਾ। ਮਰਦਾਨੇ ਨੂੰ ਕੋਈ ਆਂਚ ਨਹੀਂ ਲੱਗੀ ਇਹ ਦੇਖ ਕੇ ਤੇ ਸ਼ਬਦ ਸੁਣ ਕੇ, ਔਰ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਕੌਡਾ ਹੈਰਾਨ ਹੋ ਗਿਆ। ਨਾਲ ਦੀ ਨਾਲ ਇਹ ਲਫ਼ਜ਼ ਕਿਹਾ ਗੁਰੂ ਜੀ ਨੇ, ਕੌਡਾ ਇਸ ਨੂੰ ਤਲ ਕੇ ਖਾ। ਕਿਉਂ ਨਹੀਂ ਤਲ ਕੇ ਖਾਂਦਾ? ਆਪਣਾ ਨਾਂ ਸੁਣ ਕੇ ਹੈਰਾਨ ਹੋ ਗਿਆ, ਕਹਿਣ ਲੱਗਾ ਮੇਰਾ ਵਾਕਫ, ਮੇਰੇ ਨਾਂ ਦਾ ਵਾਕਫ ਕਦੇ ਮਿਲੇ ਨਹੀਂ ਕਦੇ ਆਪਣੇ ਕਿਵੇਂ ਜਾਣਿਆ ਮੈਨੂੰ ਮੇਰਾ ਨਾਂ ਕੌਡਾ ਕਹਿਣਗੇ ਤੈਨੂੰ ਕਈ ਜਨਮਾਂ ਦੇ ਜਾਣਦੇ ਹਾਂ ਤੈਨੂੰ ਤੜ ਕੇ ਖਾ ਅਸੀਂ ਗੁਰੂ ਜੀ ਦੇ ਦਰਸ਼ਨ ਕਰਕੇ ਸ਼ਬਦ ਸੁਣ ਕੇ ਮਨ ਉਹਦਾ ਸ਼ੁੱਧ ਹੋ ਗਿਆ ਸਾਫ਼ ਹੋ ਗਿਆ ਸੋਚਿਆ ਵੀ ਮੇਰੇ ਭਲੇ ਵਾਸਤੇ ਮੇਰੇ ਉਧਾਰ ਵਾਸਤੇ ਹੀ ਅਤੇ ਭਗਵਾਨ ਨੇ ਹਜਾ ਰੂਪ ਧਾਰਨ ਕੀਤਾ ਉਸ ਮੌਕੇ ਚਾਟੀ ਚਰਨੀ ਡਿੱਗ ਪੈਂਦਾ ਬੇਨਤੀਆਂ ਕਰਨ ਲੱਗਿਆ ਗਰੀਬਾਂ ਬਖਸ਼ੋ ਖਿਮਾ ਕਰੋ ਮੈਂ ਆਪਦੇ ਆਦਮੀ ਨੂੰ ਆਪਦੇ ਸੇਵਕ ਨੂੰ ਤਲ ਕੇ ਖਾਣ ਲੱਗਾ ਸੀ ਇਹ ਗਲਤੀ ਇਹ ਭੁੱਲ ਮੇਰੀ ਮਾਫ਼ ਕਰੋ ਅਰਦਾਸਾਂ ਕਰਦਾ ਰਹਿ ਬਖਸ਼ ਲਿਓ ਮਾਰਾ
ਕਰਨ ਲੱਗਾ ਗੁਰੂ ਜੀ ਕਹਿਣ ਲੱਗੇ ਬਾਈ ਜੀ ਦਾ ਗੁਨਾਹੀਆਂ ਹੈ ਉਸ ਤੋਂ ਬਖਸ਼ਵਾ ਗਰੀਬ ਨਾ ਉਸ ਤੋਂ ਹੀ ਬਖਸ਼ਵਾਂਗਾ ਆਪ ਕਿਰਪਾ ਕਰੋ ਪੈਰ ਮਰਦਾਨੇ ਦੇ ਬੰਦ ਖੋਲ੍ਹੇ ਗਏ ਕੜਾਹੇ 'ਚੋਂ ਬਾਹਰ ਕੱਢਿਆ ਮਰਦਾਨਾ ਚਰਨੀ ਡਿੱਗਾ ਗਰੀਬ ਨਵਾਜ ਬੜੀ ਗਲਤੀ ਕੀਤੀ ਆਪਦਾ ਮੈਂ ਕਿਹਾ ਨਾ ਮੰਨਿਆ ਹਮੇਸ਼ਾ ਹੀ ਭੁੱਲ ਕਰਦਾ ਆ ਮੇਰੀਆਂ ਭੁੱਲਾਂ ਵੱਲ ਨਾ ਦੇਖੋ ਆਪ ਆਪਣੇ ਪਤਿਤ ਪਾਵਨ ਬਿਰਧ ਵੱਲ ਦੇਖੋ ਸੋ ਗੁਰੂ ਕਹਿਣਗੇ ਹਾਂ ਬਾਈ ਗੁਰੂ ਆਪਣਿਆਂ ਦੀ ਸੰਭਾਲ ਕਰਦਾ ਹੈ ਸੋ ਇਤਿਹਾਸ ਗੱਲਾਂ ਹੋਈ ਰਹੀਆਂ ਅਸੀਂ ਝੱਟ ਹੀ ਉਹ ਕੌਡਾ ਦੌੜ ਕੇ ਨਜ਼ਦੀਕ ਹੀ ਬਹੁਤ ਵੱਡਾ ਕੁਦਰਤੀ ਜੰਗਲੀ ਫਲਦਾਰ ਫਲਾਂ ਦਾ ਯਾਨੀ ਜੰਗਲ ਸੀ ਬਹੁਤ ਚੰਗੇ ਚੰਗੇ ਫਲ ਲਿਆ ਕੇ ਗੁਰੂ ਜੀ ਦੇ ਅੱਗੇ ਲਿਆ ਰੱਖਦਾ ਹੈ ਗੁਰੂ ਜੀ ਨੇ ਉਸ ਮੌਕੇ ਭਾਈ ਬਾਲੇ ਨੂੰ ਕਿਹਾ ਦੇ ਚਾਰ ਹਿੱਸੇ ਕਰਕੇ ਰੱਖ ਚਾਰ ਹਿੱਸਿਆਂ ਵਿੱਚ ਉਹਨਾਂ ਨੂੰ ਵੰਡ ਦਿੱਤਾ ਇੱਕ ਹਿੱਸਾ ਗੁਰੂ ਜੀ ਅੱਗੇ ਰੱਖ ਕੇ ਫਿਰ ਮਰਦਾਨੇ ਨੂੰ ਕਿਹਾ ਮਰਦਾਨੇ ਤੈਨੂੰ ਭੁੱਖ ਲੱਗਦੀ ਹੈ ਲੈ ਤੂੰ ਖਾ ਪੈ ਉਸ ਤੋਂ ਬਾਅਦ ਗੁਰੂ ਜੀ ਨੇ ਇੱਕ ਹਿੱਸਾ ਭਾਈ ਯਾਨੀ ਉਸ ਕੌਡੇ ਰਾਖਸ਼ ਨੂੰ ਦਿੱਤਾ ਉਹ ਲੈਣ ਸਾਹਿਬ ਆਪਣੇ ਮੂੰਹ 'ਚ ਪਾ ਕੇ ਸਭ ਗੁਰੂ ਜੀ ਨੇ ਵੀ ਮਾੜਾ ਜਿਹਾ ਹੱਥ ਲਗਾ ਕੇ ਆਪਣੇ ਫਲ ਜਿਹੜੇ ਸਨ ਉਸ ਕੌਡੇ ਨੂੰ ਦਿੱਤੇ ਸੋ ਉਹ ਲੈਣ ਸਾਰੀ ਮੂੰਹ 'ਚ ਪਾ ਗਿਆ ਉਹਦੇ ਕਪਾਟ ਖੁੱਲ ਜਾਂਦੇ ਕੱਟ ਹੋਰ ਦਾ ਹੋਰ ਹੋ ਜਾਂਦੇ ਬੁੱਧ ਹੋਰ ਦੀ ਹੋਰ ਹੋ ਜਾਂਦੀ ਹੈ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਉਸਨੂੰ ਕਿਹਾ ਇਹ ਮਨੁੱਖ ਦੇ ਇਸ ਵਾਸਤੇ ਨਹੀਂ ਜੀਵਾਂ ਨੂੰ ਤਲ ਤਲ ਖਾਣਾ ਇਹ ਭਜਨ ਵਾਸਤੇ ਮਿਲੀ ਹੋਈ ਹੈ ਉਸ ਤੇ ਕਿਰਪਾ ਕੀਤੀ, ਦੇਵਤਾ ਬਣਾ ਦਿੱਤਾ, ਜਿਹੜਾ ਉਹਦਾ ਰਾਕਸ਼ ਸੁਭਾਅ ਸੀ ਉਸ ਤੋਂ ਰਹਿਤ ਕਰਕੇ ਉਸਨੂੰ ਦੇਵਤਾ ਬਣਾ ਦਿੱਤਾ। ਉਸ ਇਲਾਕੇ ਵਿੱਚ ਜਿਹੜੇ ਬਾਹਰ ਜੰਗਲ 'ਚ ਰਹਿੰਦੇ ਸੀ ਉਹੋ ਜਿਹੇ ਸੰਗੀ ਉਹਨਾਂ ਨੂੰ ਕਹਿਣਗੇ ਉਪਦੇਸ਼ ਕਰਕੇ ਇਸ ਰੱਬ ਦੇ ਮਾਰਗ, ਜਾਂ ਜਿੱਥੇ ਗੁਰੂ ਨਾਨਕ ਜੀ ਜਾਂਦੇ ਸਨ ਉੱਥੇ ਸਤਸੰਗ ਕਾਇਮ ਕਰਦੇ ਹੁੰਦੇ ਸਨ। ਇਸੇ ਤਰ੍ਹਾਂ ਜਿੱਥੇ ਕਿਤੇ ਦੂਰ ਜਾਣਾ ਹੁੰਦਾ ਉੱਥੇ ਗੁਰੂ ਜੀ ਸੁਰਤੀ ਦੀ ਸਵਾਰੀ ਕਰਦੇ, ਜ਼ਿਆਦਾਤਰ ਪੈਦਲ ਸਫ਼ਰ ਕੀਤੇ ਨੇ ਗੁਰੂ ਬਾਬਾ ਜੀ ਨੇ। ਇਉਂ ਕਰਕੇ ਇੱਕ ਠੱਗਾਂ ਦਾ ਪਿੰਡ ਆ ਗਿਆ, ਉੱਥੇ ਪਹੁੰਚੇ। ਉਹਨਾਂ ਦਾ ਕੰਮ ਸੀ ਜਿਹੜਾ ਕੋਈ ਸਾਡੇ ਕਾਬੂ ਆਇਆ ਉਹਨੂੰ ਖਤਮ ਕਰਕੇ ਮਾਲ ਮਤਾ ਲੁੱਟ ਲੈਣਾ। ਉਹਨਾਂ ਦੇ ਸੁਧਾਰ ਵਾਸਤੇ ਗੁਰੂ ਜੀ ਉੱਥੇ ਗਏ ਅਤੇ ਉਹਨਾਂ ਨੇ ਦੇਖ ਕੇ ਵੀ ਤਿੰਨ ਫਕੀਰ ਹਨ, ਤਿੰਨ ਕੋਈ ਬੰਦੇ ਹਨ, ਫਕੀਰ ਤਾਂ ਉਹਨੂੰ ਪਤਾ ਕੋਈ ਨਹੀਂ ਸੀ, ਚਿਹਰਿਆਂ 'ਤੇ ਚੰਗੀ ਰੌਣਕ ਹੈ, ਦਮਕ ਹੈ, ਇਹਨਾਂ ਪਾਸ ਚੰਗਾ ਧਨ ਦੌਲਤ ਹੋਣਾ ਹੈ, ਬਾਹਰੋਂ ਤਾਂ ਕੁਝ ਜ਼ਿਆਦਾ ਫੈਲਾਅ ਨਹੀਂ, ਪਰ ਇਹਨਾਂ ਪਾਸ ਦੂਜੇ ਹੀਰੇ ਲਾਲ ਜਵਾਹਰ ਜ਼ਰੂਰ ਹੋਣਗੇ। ਇਹ ਜਿਹੜੇ ਇਹ ਲੋਕ ਹਨ ਚਿਹਰਿਆਂ ਤੋਂ ਹੀ ਅਨੁਮਾਨ ਲਗਾਇਆ ਕਰਦੇ ਹਨ। ਆਪ ਜੀ ਨੂੰ ਇੱਕ ਬੈਠਕ ਵਿੱਚ ਲਿਜਾ ਬਿਠਾਇਆ, ਪੁੱਛਣ ਲੱਗੇ ਦੱਸੋ ਜਲ ਪਾਣੀ, ਕੁਛ ਗੁਰੂ ਜੀ ਨੇ ਕਹਿਣਾ ਕੁਛ ਨਹੀਂ ਛਕਣਾ, ਫਿਰ ਇਸ਼ਨਾਨ ਵਾਸਤੇ ਕਹਿਣਗੇ ਇਸ਼ਨਾਨ ਵੀ ਨਹੀਂ ਕਰਨਾ। ਸੂਰ ਛਿਪ ਗਿਆ, ਅੰਧੇਰਾ ਹੋ ਗਿਆ, ਕਹਿਣਗੇ ਮਹਾਰਾਜ ਭੋਜਨ ਤਿਆਰ ਹੈ, ਹੁਕਮ ਵੇ ਇੱਥੇ ਲਿਆਈਏ, ਨਹੀਂ ਭੋਜਨਸ਼ਾਲਾ ਚੱਲ ਕੇ ਛਕੋ। ਗੁਰੂ ਜੀ ਕਹਿੰਦੇ ਭੋਜਨ ਵੀ ਨਹੀਂ ਛਕਣਾ ਹੈ, ਮਰਦਾਨੇ ਨੂੰ ਲੱਗੀ ਭੁੱਖ, ਸਵੇਂ ਕਰੋ ਚਾਹੁੰਦਾ ਹੈ ਮੈਨੂੰ ਕੁਛ ਖਾਣ ਨੂੰ ਮਿਲੇ। ਖੈਰ ਉਹ ਲੋਕ ਇਤਨੇ ਨੂੰ ਬਾਹਰ ਜਾ ਕੇ ਸਲਾਹ ਕਰ ਦੇਣ ਲਈ ਇਹ ਅਜੀਬ ਮੁਸਾਫ਼ਰ ਹਨ। ਅੱਗੇ ਜਿਵ ਕੇ ਮੁਸਾਫ਼ਰ ਆਉਂਦਾ ਝੱਟ ਹੀ ਜਿਹੜੀ ਚੀਜ਼ ਦਿੰਦੇ ਖਾ ਲੈਂਦਾ ਪੀ ਲੈਂਦਾ, ਇਹ ਕੁਛ ਵਸਤੂ ਅੰਗੀਕਾਰ ਨਹੀਂ ਕਰਦੇ ਹਨ, ਇਹ ਤਾਂ ਕੋਈ ਸੂਈਏ ਜਾਂ ਫੁੱਤੀ ਹੋਣੇ ਸਰਕਾਰ ਦੇ, ਸਾਡਾ ਭੇਦ ਲੈਣ ਵਾਲੇ ਹੋਣੇ। ਇਉਂ ਸਲਾਹ ਕਰਨ ਲੱਗੇ ਮਰਦਾਨਾ, ਪਿੱਛੋਂ ਕਹਿਣ ਲੱਗੇ ਗਰੀਬ ਮਾਲ ਮੈਨੂੰ ਤਾਂ ਡਾਢੀ ਭੁੱਖ ਲੱਗੀ, ਆਪ ਸਭ ਗੱਲ ਨੂੰ ਜਵਾਬ ਦੇਈ ਜਾਂਦੇ, ਮੈਨੂੰ ਤਾਂ ਕੁਛ ਖਾਣ ਪੀਣ ਨੂੰ ਮਿਲਣਾ ਚਾਹੀਦਾ। ਗੁਰੂ ਜੀ ਕਹਿੰਦੇ ਮਰਦਾਨੀਆਂ ਇਹ ਪਿੰਡ ਹੈ ਠੱਗਾਂ ਦਾ, ਕਰਤਾਰ ਸਾਨੂੰ ਇਹਦੇ ਭਲੇ ਵਾਸਤੇ ਲਿਆਇਆ ਹੈ, ਇਹਨਾਂ ਦੀ ਹਰ ਚੀਜ਼ ਦੇ ਵਿੱਚ ਜ਼ਹਿਰ ਮਿਲਿਆ ਹੋਵੇਗਾ, ਤੇਰੀ ਖੁਸ਼ੀ ਹੈ ਜੇ ਖਾਣਾ ਪੀਣਾ ਕੁਛ ਮੰਗਾ ਦਿੰਦੇ, ਗੱਲ ਇਹ ਹੈ। ਮਰਦਾਨਾ ਕਹਿਣਗੇ ਫਿਰ ਮੈਂ ਕੁਛ ਨਹੀਂ ਖਾਂ, ਮੈਂ ਕਹਿਣਾ ਗੱਲ ਇਹੋ ਜਿਹੀ ਹੈ, ਤੂੰ ਕਰਤਾਰ ਦੇ ਰੰਗ ਦੇਖੀ ਚੱਲ। ਇਤਨੇ ਨੂੰ ਬਾਹਰ ਸਲਾਹ ਕਰਦੀਆਂ ਵੀ ਕਿਹੋ ਜਿਹੇ ਮੁਸਾਫ਼ਰ ਹਨ, ਕੁਛ ਨਹੀਂ ਅੰਗੀਕਾਰ ਕਰਦੇ। ਸੋ ਉਹਨਾਂ ਵਿੱਚੋਂ ਕਹਿਣਗਾ ਜੀ ਇਉਂ ਨਹੀਂ ਅੰਗੀਕਾਰ ਕਰਦੇ, ਆਪਾਂ ਇਹਨੂੰ ਨੂਰ ਕੇ ਖਤਮ ਕਰੋ। ਸੋ ਮੁੰਡਿਆਂ ਨੂੰ ਕਹਿਣ ਲੱਗੇ ਨੂਰਾਨ ਕਰੋ ਵੀ ਰਸੇ ਰਸੇ ਤਿਆਰ, ਤਿਆਰੀਆਂ ਕਰਨ ਲੱਪੇ, ਡੇਢ ਪਹਿਰ ਰਾਤ ਗੁਜ਼ਰ ਗਈ। ਗੁਰੂ ਜੀ ਹੁਣ ਕਹਿਣਗੇ ਮਰਦਾਨਿਆਂ ਰਬਾਬ ਉਠਾ ਲਿਆ। ਗੁਰੂ ਜੀ ਨੇ ਉੱਚੀ ਸੁਰ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਫਿਰ ਦੇਖ ਦੁਆੜੇ ਹੋਵੇ ਕੀ ਨਾ ਥੱਕਿਆ ਜਾਵੇ, ਦੇਖ ਦੁਆੜੇ ਹੋਵੇ ਕੀ ਨਾ ਥੱਕਿਆ ਜਾਤ ਜੋਬਨ ਮਾਲ ਪੰਜੇ ਠੱਗ,
ਇਹਨੀ ਠੱਗੀ ਜਗ ਠੱਗਿਆ ਕਿਹਨੇ ਨਾ ਰੱਖੀ ਲੱਜ ਇਹਨਾਂ ਠੱਗਣ ਠੱਗ ਸੇ ਜੋ ਗੁਰ ਕੀ ਪੈਰੀ ਪਾਏ ਪਰ ਕੇਤੇ ਕਰਮਾਂ ਬਾਹਰੇ ਨਾਨਕ ਮੁੱਠੇ ਜਾ। ਸ਼ਹਿਰਾਂ ਪਿੰਡਾਂ ਵਿੱਚ ਹਰ ਕਿਸਮ ਦੇ ਲੋਕ ਵਸਦੇ ਹਨ, ਚੰਗੇ ਵੀ ਹਨ ਬੁਰੇ ਵੀ ਹੁੰਦੇ ਹਨ। ਇਸੀ ਤਰ੍ਹਾਂ ਸਰੀਰ ਇੱਕ ਨਗਰ ਹੈ, ਇਸਦੇ ਵਿੱਚ ਰੱਬ ਵੀ ਵਸਦਾ ਹੈ, ਦੇਵਤਾ ਵੀ ਵਸਦੇ ਹਨ, ਦੇਵੀ ਗੁਣ ਦੇਵਤਾ ਹਨ। ਇਸ ਦੇ ਵਿੱਚ ਚੋਰ ਵੀ ਵਸਦੇ ਹਨ, ਏਕ ਨਗਰੀ ਪੰਚ ਚੋਰ ਵਸੇ ਕਾਮ ਕ੍ਰੋਧ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨੇ ਬੂਝੇ ਕਿਸ ਅੱਗੇ ਕਰੇ ਪੁਕਾਰਾ, ਕਾਇਆ ਨਗਰੀ ਪੰਚ ਚੋਰ ਵਸੀਏ ਲਿਆ ਵਰਜਿਤ ਚੋਰੀ ਧਾਵੇ, ਤਹਿ ਸਮਾਨ ਰੱਖੇ ਜੋ ਨਾਨਕ ਮੋਖ ਮੁਕਤ ਤੋਂ ਪਾਵੇ। ਪੰਜ ਚੋਰ ਵਸਦੇ ਹਨ, ਸੋ ਇਉਂ ਕਰਕੇ ਇੱਧਰ ਠੱਗ ਵੀ ਵਸਦੇ ਹਨ, ਰੂਪ ਰਾਜ ਜਾਤ ਜੋਗਨ ਮਲ ਪੰਜੇ ਠੱਗ ਰੂਪ ਦੇ ਅਧੀਨ ਹੋਇਆ, ਪਰਮਾਤਮਾ ਦਾ ਭਜਨ ਨਹੀਂ ਕਰਦਾ, ਮਨ ਨੂੰ ਠੱਗਿਆ ਗਿਆ। ਸੋ ਇਹਦੇ ਆਤਮ ਧਨ ਨੂੰ ਠੱਗਣ ਵਾਲੇ ਹਨ ਇਹ ਰੂਪ ਰਾਜ। ਰਾਜ ਮਦ ਵਿੱਚ ਅੰਧਾ ਹੋ ਕੇ ਰੱਬ ਨੂੰ ਭੁੱਲ ਜਾਂਦਾ, ਜੋਬਨ ਜਵਾਨੀ ਦੀ ਲਹਿਰ ਵਿੱਚ ਵੀ ਪਰਮੇਸ਼ਰ ਨੂੰ ਭੁੱਲ ਜਾਂਦਾ, ਰੂਪ ਰਾਜ ਜਾਤ ਚੰਗੀ ਜਾਤ ਮਾਨ ਵਿੱਚ ਵੀ ਰੱਬ ਨੂੰ ਭੁੱਲ ਜਾਂਦਾ, ਮਾਲ ਧਨ ਮਦ ਵਿੱਚ ਵੀ ਅੰਧਾ ਹੋ ਕੇ ਰੱਬ ਨੂੰ ਭੁੱਲ ਜਾਂਦਾ ਹੈ। ਸੋ ਇਹ ਪੰਜੇ ਠੱਗ ਮਾਨੋ ਇਸਦੇ ਆਤਮ ਧਨ ਨੂੰ ਠੱਗਣ ਵਾਲੇ ਹਨ। ਕਦੇ ਕਿਹਾ ਤੀਖਾ ਭੁੱਖਾ ਕੋਰੀ ਸਭ ਕੀ ਗੜੜੀ ਲਾਲ, ਗੜੜੀ ਖੋਲ ਨਾ ਜਾਣਦੇ ਤਾਂ ਤੇ ਭਏ ਕੰਗਾਲ। ਹਰ ਇੱਕ ਦੇ ਅੰਤਕਰਨ ਰੂਪੀ ਗੜੜੀ ਦੇ ਵਿੱਚ ਇਹ ਆਤਮਾ ਰੂਪੀ ਪਰਮਾਤਮਾ ਰੂਪੀ ਲਾਲ ਹੈ, ਪਰ ਉਸਦਾ ਗੰਢ ਖੋਲਣ ਨਹੀਂ ਜਾਣਦੇ, ਇਸ ਕਰਕੇ ਕਿਤਨਾ ਧਨ ਹੋਣ ਦੇ ਬਾਵਜੂਦ ਵੀ ਇਹ ਕੰਗਾਲ ਦਾ ਕੰਗਾਲ ਹੀ ਹੈ। ਸਵਯੰ ਕਰਕੇ ਗੁਰੂ ਜੀ ਨੇ ਇਹ ਸ਼ਬਦ ਸ਼੍ਰੀ ਰੂਪੀ ਨਗਰ ਵਿੱਚ ਪੰਜ ਠੱਗ ਵਸਦੇ ਨੇ ਸ਼ਬਦ ਪੜ੍ਹਿਆ, ਸ਼ਬਦ ਕੀ ਪੜ੍ਹਿਆ ਮਾਨੋ ਉਹਨਾਂ ਲੋਕਾਂ 'ਤੇ ਐਸਾ ਅਸਰ ਪਾਇਆ ਸਾਰੇ ਸੁਤਰੀ ਵਾਂਗੂ ਸੌਂ ਜਾਂਦੇ ਹਨ, ਕਿਸੇ ਨੂੰ ਵੀ ਵਜੂਦ ਦਾ ਪਤਾ ਨਾ ਰਿਹਾ, ਸਮਾਂ ਤੁਰਿਆ ਜਾਂਦਾ। ਅੰਮ੍ਰਿਤ ਵੇਲਾ ਹੋਇਆ, ਗੁਰੂ ਜੀ ਕਹਿਣ ਲੱਗੇ ਉੱਠ ਕੇ ਇਸ਼ਨਾਨ ਆਦਿ ਕਰਨ ਦਾ, ਇਸ਼ਨਾਨ ਕਰਕੇ ਭਜਨ ਕਰਨ ਦਾ ਸਮਾਂ। ਗੁਰੂ ਜੀ ਕਹਿਣ ਭਾਈ ਬਾਲਾ ਮਰਦਾਨਾ ਇਸ਼ਨਾਨ ਦਾ ਸਮਾਂ, ਇਸ਼ਨਾਨ ਸੋਧੀਏ। ਚਲੋ ਹਾਂ ਗਰੀਬਾਜ ਪਿੰਡਾਂ ਦੇ ਨੇੜੇ ਨੇੜੇ ਗੋਰੇ ਖੂਹ ਹੁੰਦੇ ਸਨ, ਨਾਮ ਦਾ ਸਾਰਾ ਡੋਰੀ ਗੜਬਾ ਵਗੈਰਾ ਪਾਸ ਹੀ ਹੁੰਦਾ ਸੀ। ਆਪ ਜੀ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਸਰੂਪ ਦੇ ਧਿਆਨ ਵਿੱਚ ਮਗਨ ਹੋ ਕੇ ਬੈਠ ਗਏ। ਭਾਈ ਮਰਦਾਨੇ ਨੂੰ ਹੁਕਮ ਸੀ, ਭਾਵੇਂ ਸ਼ਹਿਰ ਹੈ, ਭਾਵੇਂ ਬਸਤੀ ਹੈ, ਭਾਵੇਂ ਜੰਗਲ ਬੀਆਬਾਨ ਹੈ, ਭਾਵੇਂ ਸਰੋਤਾ ਹੈ, ਭਾਵੇਂ ਕੋਈ ਸਰੋਤਾ ਨਹੀਂ ਹੈ, ਤੂੰ ਆਸ਼ਾ ਜੀ ਦੀ ਵਾਰ ਦਾ ਕੀਰਤਨ ਕਰਿਆ ਕਰ, ਤੇਰੇ ਵਾਸਤੇ ਤੇਰੀ ਕਲਿਆਣ ਦਾ ਸਾਧਨ ਇਹ ਹੀ। ਹਾਂ ਉਹ ਆਸ਼ਾ ਜੀ ਦੀ ਵਾਰ ਜਿਹੜੀ ਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ, ਨਿਸ਼ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ। ਮਰਦਾਨੇ ਨੇ ਮਿੱਠੀਆਂ ਸੁਨਾਂ ਵਿੱਚ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ, ਕਿਉਂਕਿ ਬਾਣੀ ਦੇ ਵਿੱਚ ਮਨ ਲਗਾ ਕੇ ਉਹਦਾ ਰੂਪ ਬਣਾ ਕੇ ਬਾਣੀ ਪੜ੍ਹਨੀ ਸਮਾਧੀ ਹੈ, ਚਿੱਤ ਬਿਰਤੀ ਨੋਧਾ ਸਮਾਧੀ। ਇੱਦਾਂ ਕਿਸੇ ਤਰੀਕੇ ਸਿਰ ਰਜੋਤਮੋ ਆਦਿ ਬਿਰਤੀਆਂ ਨੂੰ ਛੱਡ ਕੇ ਪਰਮੇਸ਼ਵਰ ਦੇ ਵਿੱਚ ਲਵਲੀ ਹੋਣ ਦਾ ਨਾਮ ਹੀ ਸਮਾਧੀ ਹੈ। ਕਲਯੁਗ ਦੇ ਵਿੱਚ ਕੀਰਤਨ ਸਮਾਧੀ ਇਉਂ ਦੱਸਿਆ,
ਕੀਰਤਨ ਪ੍ਰਧਾਨਾ ਕਲਯੁਗ Oh.
ਕੀਰਤਨ ਪ੍ਰਧਾਨ ਗੁਰਮੁਖ ਜਪੀਏ ਲਾਇ ਧਿਆਨ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤਿਉ ਜਾਏਗਾ। ਕੱਲੂ ਕਾਲ ਦੇ ਵਿੱਚ ਕੀਰਤਨ ਸਮਾਧੀ ਹੈ, ਚਿਤਵਿੱਤੀ ਨੂੰ ਟਿਕਾ ਕੇ ਹਰੀ ਕੀਰਤਨੀ ਜੋੜਨਾ ਸਮਾਧੀ ਹੈ। ਇਹਦਾ ਫਲ ਨਿਸ਼ਕਾਮ ਨਿਰਮਾਣ ਨਿਰਮਾਣ ਕੀਰਤਨ ਵੀ ਜ਼ਿੰਦਗੀ ਗੁਜ਼ਾਰਨ ਵਾਲਾ ਪੁਰਸ਼ ਆਪ ਕਰਦਾ, ਗੁਲਾਂ ਨੂੰ ਉਤਾਰਦਾ, ਮਰਨ ਤੋਂ ਬਾਅਦ ਰੱਬ ਦੀ ਦਰਗਾਹ ਵਿੱਚ ਸਤਿਕਾਰ ਨਾਲ ਜਾਂਦਾ ਹੈ। ਕਿਉਂ ਮਰਦਾਨਾ ਕੀਰਤਨ ਕਰਦਾ ਚਲਾ ਗਿਆ, ਚਿੜੀ ਚੌਕੀ ਭੋ ਫੁੱਟੀ ਵਗਣ ਬਹੁਤ ਰੰਗ, ਅਚਰਜ ਰੂਪ ਸੰਤਰ ਚੇ ਨਾਨਕ ਨਾਮ ਹੈ ਰੰਗ। ਅਖੀਰ ਦਿਨ ਚੜ ਗਿਆ, ਸੂਰਜ ਦੀ ਟਿੱਕੀ ਚੜਨ ਸਾਰੀ ਆਸਾ ਜੀ ਦੀਵਾਰ ਦਾ ਭੋਗ ਮਰਦਾਨਾ ਨੇ ਪਾ ਦਿੱਤਾ। ਅਰਦਾਸ ਕਰ ਦਿੱਤੀ ਜੀ ਗਰੀਬ ਨੂੰ, ਆਸ ਆਸਾ ਜੀ ਦੀਵਾਰ ਦਾ ਕੀਰਤਨ ਹੋਇਆ, ਕਿਰਪਾ ਕਰੋ ਕਾਮ ਕੋਲੋਂ ਮੰਕਾਰ ਬਚਾਓ, ਚਰਨ ਦੀ ਪ੍ਰੀਤ ਪ੍ਰਦਾਨ ਕਰੋ। ਬੈਠ ਗਿਆ, ਪਰ ਗੁਰੂ ਬਾਬਾ ਜੀ ਅਜੇ ਸਮਾਧ ਦਰਸ਼ਿਤ ਹਨ। ਕਿਤਨੇ ਨੂੰ ਗੁਰੂ ਬਾਬਾ ਜੀ ਨੇ ਨੇਤਰ ਖੋਲੇ, ਦੇਖਿਆ ਕੋਈ ਸਰੋਤਾ ਨਹੀਂ, ਪੁੱਛਣ ਲੱਗੇ ਭਾਈ ਪਿੰਡ ਦੇ ਵਿੱਚ ਇਤਨਾ ਉੱਚੀ ਉੱਚੀ ਕੀਰਤਨ ਹੋਵੇ ਪਰ ਸਰੋਤਾ ਕੋਈ ਨਹੀਂ ਆਇਆ। ਮਰਦਾਨੇ ਨੇ ਅਰਜ਼ ਕੀਤੀ, ਗਰੀਬ ਨਾਲ ਕੋਈ ਸਰੋਤਾ ਨਹੀਂ ਆਇਆ। ਭਾਈ ਬਾਲਾ ਵੀ ਕਹਿਣਾ ਕੋਈ ਸਰੋਤਾ ਨਹੀਂ ਆਇਆ। ਅਭਾਗ ਪੁਰਸ਼ ਹਨ, ਮਨਮੁਖ ਭਾਗ ਵੀ ਹੋਣਿਆ, ਇੱਕ ਮੋਹਿਆ ਕੰਧੀ ਪਾਸ ਦਰਿਆ ਦੇ ਕਿਨਾਰੇ ਬੈਠਾ, ਜੇਠਾੜ ਦੇ ਮਹੀਨੇ ਤਿਹਾਇਆ ਮਰੀ ਜਾਂਦਾ, ਬੁੱਕ ਭਰ ਕੇ ਪਾਣੀ ਦਾ ਨਹੀਂ ਪੀਤਾ ਜਾਂਦਾ, ਭਾਗਾਂ ਦੀ ਹੋਣਤਾ ਹੈ। ਅੱਛਾ, ਇਹਨਾਂ ਦੇ ਭਾਗਾਂ ਦੀ ਗੱਲ ਗੁਰੂ ਜੀ ਕਹਿਣਗੇ, ਚਲੋ ਇੱਕ ਸ਼ਬਦ ਪੜ੍ਹ ਕੇ ਸੁਣ ਚਾਲੇ ਪਾਈਏ। ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਭਾਗ ਸੋਨਾ ਜਾਗਦੇ, ਭਾਗ ਜਿਨ੍ਹਾਂ ਦੇ ਮੰਦੇ ਜਾਗਤ ਕਾਮ ਹੋ ਨਿੰਦਰਾ ਮੈਂ ਕਬੂ ਸੁਚਿਤ ਹੋਏ ਜਾਗੋ। ਵਿਦਿਆ ਰੂਪੀ ਨੀਂਦ ਦੇ ਵਿੱਚ ਸੰਸਾਰ ਸੁਪਨਾ ਆ ਰਿਹਾ, ਜਿਹਦੇ ਵਿੱਚ ਅਨੇਕਾਂ ਕਿਸਮ ਦੇ ਦੁੱਖ ਕਸ਼ਟ ਦੇਖ ਰਿਹਾ ਹੈ। ਜਾਗੇ ਬਿਨਾਂ, ਜਿਵੇਂ ਸੁਪਨੇ ਦੇ ਦੁੱਖ ਜਾਗੇ ਤੋਂ ਬਿਨਾਂ ਕਦੇ ਦੂਰ ਨਹੀਂ ਹੁੰਦੇ, ਹੋਰ ਕੋਈ ਉਪਾਅ ਨਹੀਂ ਉਹਨਾਂ ਦਾ। ਇਸੇ ਤਰ੍ਹਾਂ ਹੀ ਇਹ ਵਿਦਿਆ ਰੂਪੀ ਨੀਂਦ ਦੇ ਵਿੱਚ ਸੰਸਾਰ ਜੋ ਸੁਪਨਾ ਆ ਰਿਹਾ ਹੈ, ਇਤਨੀ ਦੇਰ ਤੱਕ ਗਿਆਨ ਜਾਗਣੀ ਵਿੱਚ ਨਹੀਂ ਜਾਗਦਾ, ਇਹ ਦੁੱਖਾਂ ਦੀ ਹੋਰ ਕਿਸੇ ਤਰੀਕੇ ਤੇ ਨਿਵਿਰਤੀ ਨਹੀਂ ਹੁੰਦੀ ਹੈ। ਪਰ ਇਸ ਨੂੰ ਜਗਾਉਣ ਵਾਸਤੇ ਉਹ ਕਹਿੰਦੇ ਆ ਕੂਕਾਂ ਮਾਰਦੇ ਵੇਦ, ਚੰਗੇ ਦੀਆਂ ਜਾਂਗਾਂ ਮਾਰਦੇ ਸ਼ਾਸਤਰ, ਮਤੀ ਦਿੰਦੇ ਆ ਸੰਤ ਮਹਾਤਮਾ ਮਤੀ ਦਿੰਦੇ ਹਨ, ਪਰ ਇਹਦੇ ਅੰਦਰ ਜੋ ਸ਼ੈਤਾਨ ਬੈਠਾ ਹੈ, ਅਵਿਦਿਆ ਦਾ ਅਧੀਨ ਹੋਇਆ ਮਨ ਬੈਠਾ ਹੈ, ਜਾਗਣ ਹੀ ਨਹੀਂ ਦਿੰਦਾ। ਇਉਂ ਕਰਕੇ ਗੁਰੂ ਜੀ ਇਹ ਸ਼ਬਦ ਪੜ੍ਹ ਕੇ ਉੱਥੋਂ ਚਲੇ ਗਏ। ਚੱਲ ਪੈਂਦੇ ਹਨ ਤੋ ਪਿੰਡਾਂ ਦੇ ਚਾਰ ਚੁਫੇਰੇ, ਉਹਨਾਂ ਸਮਿਆਂ ਦੇ ਵਿੱਚ ਛੋਟੀ ਛੋਟੀ ਡੰਡੀਆਂ ਚਾਰ ਚੁਫੇਰੇ ਫਟਦੀਆਂ ਹੁੰਦੀਆਂ। ਇਉਂ ਅਜੇ ਪਿੰਡ ਦੀ ਜੂਹ ਵਿੱਚ ਹੀ ਸਾਨੂੰ ਲੋਕਾਂ ਨੂੰ ਜਾਗ ਆਈ। ਜਾ ਕੇ ਕਹਿੰਦੇ ਬਈ ਅਸਚਰਜ ਗੱਲ ਹੈ, ਰਾਤ ਵਾਲੇ ਮੁਸਾਫ਼ਰ ਤਾਂ ਕੋਈ ਜਾਦੂਗਰ ਸਨ ਜਿਹਨਾਂ ਨੇ ਸਾਡੇ 'ਤੇ ਇਹੋ ਜਿਹਾ ਕਲਾਮ ਪੜਿਆ, ਸਾਨੂੰ ਸਤਰੀਆਂ ਨੂੰ ਨੀਂਦ ਆ ਗਈ। ਅਸੀਂ ਤਾਂ ਉਹਨੂੰ ਲੁੱਟਦੀਆਂ ਸਲਾਹਾਂ ਕਰਦੇ ਸਨ, ਪਰ ਉਹਨਾਂ ਨੇ ਕੋਈ ਇਹੋ ਜਿਹਾ ਕਲਾਮ ਪੜਿਆ, ਸਾਨੂੰ ਹੋਸ਼ ਤੱਕ ਨਾ ਰਹੀ ਵਜੂਦ ਦੀ। ਹਾਂ, ਨੇੜੇ ਤੇੜੇ ਜਾਂਦੇ ਹੋਣਗੇ, ਮੁੰਡਿਆਂ ਨੂੰ ਕਹਿੰਦੇ ਨੱਠੋ ਇੱਧਰ ਉੱਧਰ, ਸਾਡਾ ਤਾਂ ਪੂਰਨ ਭੰਗ ਹੋ ਗਿਆ। ਹਰ ਰਸਤੇ ਪੰਜ ਪੰਜ ਚਾਰ ਚਾਰ ਨਰੋਏ ਮੁੰਡੇ ਮੋਢਿਆਂ 'ਤੇ ਡਾਂਗਾਂ ਰੱਖੀਆਂ ਤੁਰੇ ਜਾਂਦੇ। ਜਿਸ ਤਰਫ ਗੁਰੂ ਬਾਬਾ ਜੀ ਬਾਲਾ ਮਰਦਾਨਾ ਜਾ ਰਹੇ ਸਨ, ਚਾਰ ਮੁੰਡੇ ਠੱਗਾਂ ਦੇ ਦੂਰੋਂ ਆਵਾਜ਼ ਦਿੰਦੇ, ਠਹਿਰ ਜਾਓ, ਤੁਸੀਂ ਜਾਣੋ ਤੁਸੀਂ ਕੋਈ ਜਾਦੂਗਰ ਹੋ। ਸੋ ਮਰਦਾਨਾ ਇਹ ਆਵਾਜ਼ ਸੁਣ ਕੇ ਡਰ ਗਿਆ ਅਤੇ ਹਿਲ ਗਿਆ। ਗਰੀਬ ਨਵਾਜ ਇਹਨੂੰ ਤੌਰ ਚੰਗੇ ਨਹੀਂ ਹਨ। ਗੁਰੂ ਜੀ ਕਹਿੰਦੇ ਮਰਦਾਨਿਆ ਘਬਰਾਉਣਾ, ਤੇਰੇ ਸਿਰ 'ਤੇ ਡੱਗ ਦਾ ਹੱਥ ਹੈ। ਫਿਰ ਨੇੜੇ ਆ ਕੇ ਉਹਨਾਂ ਕਿਹਾ ਤੁਸੀਂ ਕੋਈ ਜਾਦੂਗਰ ਹੋ, ਰਾਤ ਸਾਡੇ 'ਤੇ ਹਜੇ ਕਲਾਮ ਪੜਿਆ, ਸਾਨੂੰ ਸੁਸਰੀਆਂ ਨੀਂਦ ਆ ਗਈ। ਅੱਜ ਤੱਕ ਉਹ ਹਾਂ ਗੱਲ ਪਿੱਛੋਂ ਕਰਦੇ, ਪਹਿਲੇ ਮਾਰ ਕੇ ਖਤਮ ਕਰਦੇ। ਹਾਂ, ਨੇੜੇ ਆ ਕੇ ਫਿਰ ਹੀ ਗੱਲ ਕਹੀ। ਗੁਰੂ ਜੀ ਕਹਿਣ ਲੱਗੇ ਭਾਈ ਮਰਨੋਂ ਤਾਂ ਨਹੀਂ ਡਰਦੇ, ਸਾਡੇ ਪਾਸ ਜੋ ਕੁਛ ਹੈ ਉਹ ਵੀ ਤੁਸੀਂ ਖੋਹ ਲਿਓ, ਪਰ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਜਿਓ। ਇਹ ਸੁਣ ਕੇ ਉਹਨਾਂ ਵਿੱਚੋਂ ਇੱਕ ਕਹਿੰਦਾ, ਸੰਸਕਾਰ ਕਰਨ ਦੀ ਸਾਨੂੰ ਕੀ ਲੋੜ ਹੈ, ਅਸੀਂ ਤੁਹਾਨੂੰ ਖਤਮ ਕਰਨਾ ਹੈ, ਜਿਹੜੇ ਤੁਹਾਡੇ ਪਾਸ ਗੁੱਝੇ ਹੀਰੇ ਲਾਲ ਹਨ ਉਹ ਸਾਰੇ ਖੋਹ ਲੈਣੇ ਹਨ। ਗੁਰੂ ਜੀ ਕਹਿਣ ਲੱਗੇ ਕੋਈ ਡਰ ਨਹੀਂ, ਸਭ ਕੁਛ ਖੋਹ ਲਿਓ, ਅਸੀਂ ਮਰਨੋਂ ਵੀ ਨਹੀਂ ਡਰਦੇ। ਪਰ ਉਹ ਸਾਹਮਣੇ ਸ਼ਿਵਾ ਮੱਚਦਾ ਸੀ ਉਂਗਲੀ ਕਰਕੇ, ਕਹਿੰਦੇ ਉੱਥੋਂ ਅੱਗ ਲਿਆਓ, ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਜਿਓ। ਉਹਨਾਂ ਵਿੱਚੋਂ ਹੀ ਇੱਕ ਕਹਿੰਦਾ ਕੋਈ ਗੱਲ ਨਹੀਂ, ਸੱਤ ਤਕੜੇ ਤਾਂ ਨਹੀਂ, ਦੋ ਇੱਥੇ ਖੜ੍ਹਦੇ ਹਾਂ, ਦੋ ਅੱਗ ਲਿਆਉਂਦੇ ਹਾਂ। ਦੋ ਉੱਥੇ ਖੜ੍ਹ ਕੇ ਦੋ ਉੱਥੇ ਅੱਗ ਲੈਣ ਚਲੇ ਗਏ ਜਿੱਥੇ ਸ਼ਿਵਾ ਮੱਚਦਾ ਸੀ। ਉੱਥੇ ਕੀ ਕੌਤਕ ਵਰਤਾਇਆ, ਗੁਰੂ ਬਾਬੇ ਨੇ ਦੋ ਫਰੀਕਾਂ ਦੀ ਲੜਾਈ ਹੁੰਦੀ ਹੈ, ਇੱਕ ਜਮਦੂਤ ਇੱਕ ਦੇਵਦੂਤ, ਮ੍ਰਿਤਕ ਪ੍ਰਾਣੀ ਵਾਸਤੇ। ਦੇਵਦੂਤ ਤਾਂ ਕਹਿੰਦੇ ਅਸੀਂ ਲੈ ਜਾਣਾ ਹੈ ਦੇਵ ਲੋਕ ਨੂੰ, ਜਮਦੂਤ ਕਹਿੰਦੇ ਅਸੀਂ ਮਾਰਦੇ ਕੁੱਟੇ ਧਰਮ ਰਾਜਾ ਦੇ ਪੇਸ਼ ਕਰਾਂਗੇ, ਉਹ ਇਹਨੂੰ ਘੋਰ ਨਰਕਾਂ 'ਚ ਸਿੱਟੇਗਾ, ਕਿਉਂਕਿ ਸਾਰੀ ਜ਼ਿੰਦਗੀ ਪਾਪ ਹੀ ਪਾਪ ਕਮਾਉਂਦਾ ਰਿਹਾ, ਇਹਦਾ ਪੁੰਨ ਦਾ ਇੱਕ ਵੀ ਛਿੱਟ ਨਹੀਂ ਹੈ। ਉਹ ਦੇਵਦੂਤ ਕਹਿੰਦੇ ਠੀਕ ਹੈ, ਭਾਵੇਂ ਸਾਰੀ ਜ਼ਿੰਦਗੀ ਇਹਨੇ ਪਾਪ ਹੀ ਪਾਪ ਕੀਤੇ, ਪਾਪਾਂ ਦੇ ਸਰਮਾਇਆ ਇਕੱਠਾ ਕੀਤਾ, ਪਰ ਇਸਦੇ ਸ਼ੇਰ ਵੱਲ ਗੁਰੂ ਨਾਨਕ ਦੀ ਉਂਗਲੀ ਜੋ ਹੋ ਗਈ ਅਤੇ ਸਾਰੇ ਪਾਪ ਮਾਫ਼ ਹੋ ਗਏ, ਇਸ ਕਰਕੇ ਅਸੀਂ ਦੇਵ ਲੋਕ ਨੂੰ ਲੈ ਕੇ ਜਾਣਾ ਹੈ। ਇਹ ਦੋਨਾਂ ਦੀ ਲੜਾਈ ਠੱਗਾਂ ਨੇ ਮੁੰਡਿਆਂ ਨੂੰ ਹੁੰਦੀ ਦਿੱਸੀ। ਉਹ ਕਹਿਣ ਲੱਗੇ ਵੀ ਉਹ ਕੌਣ ਹੈ ਗੁਰੂ ਨਾਨਕ, ਜਿਹਦੀ ਉਂਗਲੀ ਹੋ ਗਈ ਇਹਦੇ ਸ਼ਿਵੇ ਵੱਲ, ਇਹਦੇ ਸਾਰੇ ਪਾਪ ਹੋ ਗਏ ਮੁਆਫ਼। ਉਹ ਕਹਿਣਗੇ ਉਹੀ ਜਿਹਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜੀ ਹੈ। ਇਹ ਸੁਣ ਕੇ ਉਹਨਾਂ ਦੀਆਂ ਸੱਤੇ ਸੁਧਾਂ ਗਈਆਂ, ਛੱਟ ਹੀ ਪਿੱਛੇ ਨੂੰ ਦੌੜ ਪਏ, ਦੌੜ ਕੇ ਆ ਕੇ ਜਿੱਥੇ ਗੁਰੂ ਬਾਬਾ ਜੀ ਅਤੇ ਉਹਨਾਂ ਦੋ ਹੋਰ ਠੱਗਾਂ ਦੇ ਮੁੰਡੇ ਖੜ੍ਹੇ ਸਨ ਪਾਸ, ਦੂਰੋਂ ਹੀ ਆਵਾਜ਼ ਦਿੰਦੇ ਉਹਨੂੰ, ਦੇਖ ਦੇਖ ਕੁਛ ਕਹਿ ਪੈਂਦੇ ਹੋ, ਆ ਕੇ ਦਾੜ ਦਾੜ ਚਰਨਾਂ 'ਤੇ ਡਿੱਗ ਕੇ ਮਾਫ਼ੀ ਮੰਗਣੇ, ਗਰੀਬਾਂ ਸੀਮਾ ਕਰੋ, ਮਾਫ਼ ਕਰੋ। ਹਾਂ, ਬਾਰ ਬਾਰ ਬੇਨਤੀਆਂ ਕਰਕੇ ਪਿੰਡ ਲੈ ਗਏ, ਪਿੰਡ ਦੇ ਲੋਕਾਂ ਨੂੰ ਦੱਸਿਆ ਇਹਨਾਂ ਦੀ ਇੱਕ ਉਂਗਲੀ ਸੇਵਾ ਲੋ ਗਈ, ਸਾਰੇ ਪਾਪ ਮਾਫ਼ ਹੋ ਗਏ, ਉਸ ਤਰ੍ਹਾਂ ਨਹੀਂ ਗਏ, ਅਸੀਂ ਇਹਨਾਂ ਨੂੰ ਮਾਰਨ ਲੱਗੇ ਹਾਂ, ਇਹਨਾਂ ਨੂੰ ਲੁੱਟਣ ਲੱਗੇ ਹਾਂ, ਐਡੇ ਅਭਾਗ ਹਨ, ਕੋਈ ਫਾਇਦਾ ਨਾ ਉਠਾਇਆ ਗਿਆ। ਸੋ ਇਉਂ ਗੁਰੂ ਜੀ ਨੇ ਜਦੋਂ ਨੇ ਉਹਨਾਂ ਨੇ ਕੌਤਕ ਵਿਖਾਇਆ, ਸਭ ਨੂੰ ਸੁਣਾਇਆ ਉਹਨਾਂ ਦੇ ਮੁੰਡਿਆਂ ਨੇ, ਅਤੇ ਉਹ ਸਾਰੇ ਚਾਨੀ ਲੱਗੇ, ਮਾਫ਼ੀਆਂ ਮੰਗਣ ਲੱਗੇ, ਗਰੀਬਾਂ ਬਖਸ਼ੋ, ਕਿਰਪਾ ਕਰੋ। ਗੁਰੂ ਜੀ ਕਹਿਣਗੇ ਵੀ ਕਰਤਾਰ ਬਖਸ਼ੰਦ ਹੈ, ਪਰ ਤੁਸੀਂ ਮਾਨਕਦੇ ਦਾ ਜੋ ਫਰਜ਼ ਸੀ, ਜਿਸ ਮਾਨਕਦੇ ਨੂੰ ਦੇਵਤਾ ਵੀ ਤਰਸਦੇ ਹਨ, ਜਿਸਦੇ ਕੁਛ ਸਿਮਰੇ ਦੇਵ, ਉਹਨੂੰ ਪਾ ਕੇ ਤੁਸੀਂ ਇਨਸਾਨੀਅਤ ਵਾਲੇ ਕੰਮ ਤਾਂ ਕੀ ਕਰਨੇ ਸੀ, ਤੁਸੀਂ ਹੈਵਾਨਾਂ ਦੇ ਵੀ ਗਏ ਗੁਜ਼ਰੇ ਹੋ, ਤੁਸੀਂ ਰੱਬ ਦੀ ਖਲਕ ਨੂੰ ਲੁੱਟਦੇ ਹੋ, ਤੰਗ ਕਰਦੇ ਹੋ, ਨੇਕੀ ਭਲਾਈ ਕਰਨੀ, ਭਜਨ ਬੰਦਗੀ ਕਰਨਾ, ਇਹਦਾ ਕਿਧਰੇ ਦੇ। ਮਾਨਕ ਦਾ ਪਤਾ ਕੀ ਫਰਜ਼ ਹੈ? ਜਦੋਂ ਮਾਤਾ ਦੇ ਉਦਰ ਵਿੱਚ ਤੁਸੀਂ ਪੁੱਠੇ ਲਟਕਦੇ ਸੋ, ਗੰਦ ਮਨ ਤੇ ਤੁਹਾਡਾ ਸਰਾਣਾ ਲੱਗਿਆ ਸੀ, ਕੀ ਵਾਅਦੇ ਕੀਤੇ ਹਨ? ਅਰਜੰਤ ਜੀ ਰਚਨਾ ਮਾਤਗਰ ਅਵਸਥਾਪਨ ਸਾਹ ਸਾਹ ਸਿਮਰੰਤ ਨਾਨਕ ਮਹਾਂ ਅਗੰਨਾ ਬਿਨਾਸਨ ਸਿਰਤਲੇ ਪੈਰ ਉਪਰੇ ਵਸੁੰਦੋ ਕਥੇ ਥਾਏ ਨਾਨਕ ਸੋ ਕਣੀ ਕਿਉਂ ਸਾਰੇ ਉਧਰ ਜਿਸ ਦੇ ਨਾ ਸਿਰ ਢਾਨ ਤੇ ਪੈਰ ਉਤਾਨ ਨੌ ਦਸ ਮਹੀਨੇ ਮਾਤਾ ਦੇ ਉਧਰ ਵਿੱਚ ਗੰਦ ਮਨ ਜਿੱਥੇ ਗੁਜ਼ਰਦਾ ਸੀ ਉੱਥੇ ਸਵਾਸ ਸਿਮਰਨ ਕਰਦਾ ਸੀ ਔਰ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦਾ ਸੀ ਪ੍ਰਭੂ ਤੇ ਅੰਤਰ ਜਾਮੀਆਂ ਪਤਪਾਵੇ ਕਰਨ ਕਾਰਨ ਮੈਨੂੰ ਇਹ ਕੁੰਭੀ ਨਰਕ ਚੋਂ ਕੱਢ, ਮੈਂ ਤੇਰਾ ਦੁਨੀਆਂ ਤੇ ਜਾ ਕੇ ਸਦਾ ਹੀ ਭਜਨ ਕਰਾਂਗਾ। ਸੌ ਜਨਮ ਦੀ ਖਬਰ ਸੀ ਕਿਉਂਕਿ ਜਦੋਂ ਮਨ ਸ਼ੁੱਧ ਹੁੰਦਾ ਹੈ ਇਕਾਗਰ ਹੁੰਦਾ ਉਦੋਂ ਇਹੋ ਜਿਹੇ ਗੁਣ ਕੁਦਰਤੀ ਆ ਜਾਂਦੇ ਹਨ। ਸੌ ਜਨਮ ਦੀ ਖਬਰ ਸੀ, ਕਈਆਂ ਨੂੰ ਉਹ ਖਬਰ ਇੱਥੇ ਆ ਕੇ ਵੀ ਅਕਸਰ ਦੇਖੀ ਗਈ ਹੈ, ਇਹ ਮਸਾਲਾਂ ਹਨ। ਖੈਰਿਓ ਉਸ ਮੌਕੇ ਇਉਂ ਬੇਨਤੀਆਂ ਕਰਦਾ ਸੀ ਹਰੇਕ ਹੀ,
ਜੀ ਮੈਂ ਨਾਮ ਜਪੂੰਗਾ ਤੇਰਾ
ਬਨਾਵਟ ਨੌ ਦਸ ਮਹੀਨੇ ਗੰਦ ਮਰਨ ਵਿੱਚ ਰਹਿਣਾ ਤੇ ਸਵਾਸ ਸਵਾਸ ਸਿਮਰਨ ਕਰਨਾ ਸੌ ਜਨਮ ਦੀ ਖਬਰ, ਇਹ ਪ੍ਰਾਰਥਨਾ ਕਰਨੀ ਹੈ ਇਹ ਕੁੰਭੀ ਨਰਸੋਂ ਮੈਨੂੰ ਕੱਢ, ਦੁਨੀਆਂ ਤੇ ਜਾ ਕੇ ਮੈਂ ਤੇਰਾ ਸਦਾ ਹੀ ਭਜਨ ਕਰਾਂਗਾ। ਪਰਮੇਸ਼ਰ ਨੇ ਕਿਹਾ ਹੁਣ ਦੁੱਖ ਵਿੱਚ ਤੂੰ ਜ਼ਰੂਰ ਕਹਿੰਦਾ ਹੈ ਸਦਾ ਭਜਨ ਕਰਾਂਗਾ, ਪਰ ਦੁਨੀਆਂ ਦੀ ਹਵਾ ਇਹੋ ਜਿਹੀ ਹੈ ਤੈਨੂੰ ਭੁਲਾ ਦੇਵੇਗੀ। ਤੈਨੂੰ ਤਿੰਨ ਗੱਲਾਂ ਦੱਸੀਆਂ ਜਾਂਦੀਆਂ ਹਨ, ਪਹਿਲੀ ਗੱਲ ਤਾਂ ਇਹ ਹੈ ਦੁਨੀਆਂ ਵਿੱਚ ਰਹਿੰਦਾ ਹੋਇਆ ਕੋਈ ਕਾਰੋਬਾਰ ਆਪਣਾ ਕਰੀ, ਭਾਵੇਂ ਖੇਤੀ ਪੱਤੀ ਕਰੀ, ਭਾਵੇਂ ਨੌਕਰੀ ਕਰੀ, ਭਾਵੇਂ ਵਣ ਵਪਾਰ ਕਰੀ, ਇਉਂ ਨੇਕ ਨੀਅਤੀ ਦਾ ਕਰਤੱਵ ਕਰਦਾ ਹੋਇਆ ਕਮ ਸੇ ਕਮ ਚੌਵੀਆਂ ਘੰਟਿਆਂ ਵਿੱਚ ਦਸਵਾਂ ਹਿੱਸਾ ਢਾਈ ਘੰਟੇ ਭਜਨ ਕਰਿਆ ਕਰੀ ਔਰ ਦਸਵਾਂ ਹਿੱਸਾ ਧਰਮ ਅਰਥ ਪਰਮਾਤਮਾ ਅਰਥ ਲਾਈ ਜਾਈ। ਜੇ ਤੂੰ ਇਉਂ ਕਰੇਗਾ ਫਿਰ ਇਸ ਨੂੰ ਵੀ ਨਰਕ ਨਹੀਂ ਆਏਗਾ। ਅਗਰ ਇਉਂ ਕਰਦੇ ਕਰਦੇ ਤੇਰਾ ਚਿੱਤ ਸ਼ੁੱਧ ਹੋ ਗਿਆ, ਤੈਨੂੰ ਇਹੋ ਜਿਹਾ ਵਿਵੇਕ ਪ੍ਰਾਪਤ ਹੋ ਜਾਵੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਜਿਹੜੇ ਵਿਵੇਕੀ ਪੁਰਸ਼ ਉਹਨਾਂ ਨੂੰ ਪਰਮੇਸ਼ਰ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਸਭ ਫਨਾਹ ਫਿਲਾ ਦਿੰਦਾ ਹੈ, ਸਤਜੜ ਦੁੱਖ ਰੂਪ ਛਿੰਨੀ ਹੈ ਸਭ ਕੁਛ। ਇਹ ਜਾਣ ਕੇ ਜੇ ਤੇਰੇ ਚਿੱਤ ਵਿੱਚ ਇਹੋ ਜਿਹਾ ਵਿਵੇਕ ਪੈਦਾ ਹੋ ਜਾਏ, ਇਹੋ ਜਿਹਾ ਪੁਰਸ਼ ਪਰਮੇਸ਼ਰ ਨੂੰ ਕਦੇ ਭੁਲਾਉਣਾ ਨਹੀਂ ਚਾਹੁੰਦਾ, ਉਹ ਚਾਹੁੰਦਾ ਮੈਨੂੰ ਹਰ ਵਕਤ ਯਾਦ ਰਹੇ ਸਤਵਸਤੂ। ਸੋ ਜੇ ਅਗਰ ਤੇਰੀ ਇਹੋ ਜਿਹੀ ਅਵਸਥਾ ਹੈ ਤਾਂ ਤੇਰੀ ਜ਼ਿੰਮੇਵਾਰੀ ਕੁੱਲੀ ਜੁੱਲੀ ਗੁੱਲੀ ਦੀ ਮੈਂ ਲੈ ਲਵਾਂਗਾ, ਅੱਠੇ ਪੈਰ ਤੂੰ ਬੇਸ਼ੱਕ ਭਜਨ ਕਰੀ। ਇਹ ਪਰਮੇਸ਼ਰ ਨੇ ਦੂਜੀ ਗੱਲ ਦੱਸੀ, ਇਉਂ ਕਰਦਿਆਂ ਕਰਦਿਆਂ ਅਗਰ ਤੂੰ ਆਪਣੀ ਹੋਂਦ ਵਾ ਦੇਵੇਂਗਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ ਹੋਏ। ਆਪਣੇ ਸੁਭਾਵਾਂ ਨੂੰ ਸੁਧਾਰ ਲਵੇਂ, ਬੁਰੇ ਸੁਭਾਵ ਨੂੰ ਕੱਢ ਕੇ ਚੰਗੇ ਸੁਭਾਵ ਪੈਦਾ ਕਰ ਲਵੇਂ, ਪਰਮੇਸ਼ਰ ਦੇ ਸਿਮਰਨ ਦੇ ਬਲ ਕਰਕੇ ਮੇਰਾ ਮਿਲਾਪ ਹੋ ਜਾਵੇ, ਕਿਉਂਕਿ ਜੀਵ ਦੇ ਬ੍ਰਹਮ ਦੇ ਵਿਚਾਲੇ ਹਮੇ ਦੀ ਹੀ ਕੰਧ ਹੈ, ਹਮੇ ਪੀਤ ਪਈ ਹੈ ਵਿੱਚੋਂ, ਹਮੇ ਮੈਂ ਵਿੱਚੋਂ ਖੋਵੇ ਦੂਜਾ ਮੇਟੇ ਆਪੇ ਹੋਵੇ। ਸੌ ਦੀ ਨਿਵਿਰਤੀ ਨਾਮ ਅਭਿਆਸ ਦੀ ਕਮਾਈ ਕਰਕੇ ਜੋ ਤੂੰ ਕਰ ਦੇਵੇਂਗਾ ਤੂੰ ਮੇਰੇ ਵਿੱਚ ਹੀ ਮਿਲ ਜਾਏਗਾ, ਜੋ ਕੁਛ ਮੇਰਾ ਉਹ ਤੇਰਾ ਹੀ ਹੋ ਜਾਏਗਾ। ਇਸ ਕਰਕੇ ਤਿੰਨ ਗੱਲਾਂ ਦੱਸੀਆਂ, ਕਮ ਸੇ ਕਮ ਢਾਈ ਘੰਟੇ ਇਹਨੇ ਦਸਵਾਂ ਹਿੱਸਾ ਭਜਨ ਜਾਂ ਦਾਨ ਆਦਿ, ਫਿਰ ਅੱਠੇ ਪੈਰ ਭਜਨ, ਤੀਜੀ ਗੱਲ ਆਪਣੀ ਹੋਮ ਗਵਾ ਦੇਣੀ। ਹੁਣ ਇਹ ਸਭ ਨੇ ਹੀ ਵਾਅਦੇ ਕੀਤੇ ਹੋਏ ਮਾਤਾ ਦੇ ਉਧਰ ਵੀ, ਜਿੰਨੇ ਆਪਾਂ ਬੈਠੇ ਹਾਂ ਕਿ ਸਾਰੀ ਦੁਨੀਆਂ ਨੇ ਕੀਤੇ ਹਨ। ਹਾਂ, ਹੁਣ ਜ਼ਰਾ ਅੰਦਰ ਝਾਤੀ ਮਾਰ ਕੇ ਵੇਖੋ ਵੀ ਆਪਾਂ ਇਹਨਾਂ ਤਿਉਂ ਵਿੱਚ ਕਿਸ 'ਤੇ ਅਮਲ ਕਰਦੇ ਹਾਂ। ਕੀ ਆਪਣੀ ਹੋਮ ਗਵਾ ਦਿੱਤੀ ਹੋਈ ਹੈ, ਜਾਂ ਅਸ਼ਹਿਰੇ ਭਜਨ ਕਰਨ ਵਾਲੇ ਵਿੱਚੋਂ ਹਾਂ, ਜਾਂ ਢਾਈ ਘੰਟੇ ਭਜਨ ਕਰਨ ਵਾਲਿਆਂ ਵਿੱਚੋਂ ਹਾਂ। ਅਗਰ ਐਸਾ ਨਹੀਂ ਤਾਂ ਸਾਨੂੰ ਯੂੰ ਫਿਰ ਸਮਝਾਉਂਦੇ ਹਨ, ਜਦੋਂ ਪੁੱਠਾ ਲਮਕਦਾ ਸੈਂ ਉਹ ਦਿਨ ਭੁੱਲ ਗਏ ਨਹੀਂ, ਉਹ ਦਿਨ ਭੁੱਲ ਗਏ, ਪੁੱਠਾ ਲਮਕਦਾ ਸੈਂ ਉਹ ਦਿਨ ਭੁੱਲ ਗਏ ਨਹੀਂ, ਉਹ ਦਿਨ ਭੁੱਲ ਗਏ। ਜਬ ਦਸ ਮਾਸ ਮਾਤਾ ਉਧਰ ਰਹਿਤਾ ਸੋ ਦਿਨ ਕੈਸੇ ਭੁੱਲਿਆ, ਹੁਣ ਭੁੱਲਿਆ ਫਿਰਦਾ ਹੈ। ਮੈਂ ਮੈਜਿਸਟ੍ਰੇਟ ਬਣ ਗਿਆ, ਮੈਂ ਡਿਪਟੀ ਕਮਿਸ਼ਨਰ ਬਣ ਗਿਆ, ਮੈਂ ਜੱਜ ਬਣ ਗਿਆ, ਮੈਂ ਮਿਨਿਸਟਰ ਬਣ ਗਿਆ, ਜਾਂ ਲੈਂਡਲੋਰਡ ਬਣ ਗਿਆ, ਕੁਛ ਹੋਰ ਕਹਿ ਲਓ। ਸੋ ਯਾਦ ਕਰ ਇਸ ਗੰਦੇ ਪਾਣੀ ਦੇ ਤੋਂ ਤੇਰੀ ਬਣਾਵਟ ਕਹਿ ਜੇ ਗੰਦ ਮੰਦ ਵੀ ਤੇ ਨੌ ਦਸ ਮਹੀਨੇ ਕੁੰਭੀ ਨਰਕ ਜਵਾਸਾ। ਉਹ ਵਾਅਦੇ ਕਰਨੇ ਉਹ ਫਿਰ ਆ ਕੇ ਭੁੱਲ ਜਾਣਾ ਉਸ ਪਰਮਾਤਮਾ ਨੂੰ, ਕਿਤਨੀ ਬੇਮੁਖਤਾ ਹੈ, ਅਕਿਰਤ ਘਣਤਾ ਹੈ। ਅਤੇ ਇਸ ਮਾਨਵ ਤਨ ਵਿੱਚ ਆ ਕੇ ਸੋ ਸਤਸੰਗ ਦੁਆਰਾ ਇਸ ਨੂੰ ਸਮਝ ਪੈਂਦੀ ਹੈ, ਇਹ ਸੋਝੀ ਦਿਲਾਈ ਜਾਂਦੀ ਹੈ। ਜਿਸ ਕੰਮ ਵਾਸਤੇ ਆਇਆ ਉਹ ਧਿਆਨ ਦੇ, ਵਿਵਹਾਰ ਤਾਂ ਦੁਨੀਆਂ ਦਾ ਕਰ, ਇਹ ਤੋਂ ਬਿਨਾਂ ਦੀ ਗੁਜ਼ਾਰਾ ਨਹੀਂ। ਪਰ ਮੇਰਾ ਪੂਰਾ ਜਿਹੜਾ ਵਿਹਾਰਾਂ ਦਾ ਹੋ ਗਿਆ ਉਹ ਇਨਸਾਨੀਅਤ ਤੋਂ ਕਰੋਨਾ ਤੋਂ ਦੂਰ ਚਲਾ ਗਿਆ। ਇਉਂ ਕਹਿੰਦੇ ਹਨ ਜਿਹੜਾ ਮਾਤਾ ਦੇ ਉਧਰ ਵਿੱਚ ਪਾਲਦਾ ਉਹਨੂੰ ਕਿਉਂ ਵਸਾਰੇ, ਆਹ
ਮਨਾ ਕੇ ਖੁਦਰ ਨੇ ਤਰਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਇਹ ਵਡਦਾਤਾ ਜੇ ਅਗਨ ਮੈਂ ਹਾਰ ਪਹੁੰਚਾ ਦੇਗਾ ਹਾਂ ਉਸਨੂੰ ਵਸਾਰਨਾ ਨਹੀਂ ਬਣਦਾ ਤਾਂ ਤੇ ਮਾਨੁਖ ਤਨ ਦਾ ਪ੍ਰਯੋਜਨ ਦੱਸਦੇ ਨੇ ਮਾਨੁਖ ਚੰਦਰ ਲੱਭ ਕੋ ਪਾਏ ਕੇ ਸੰਤਨ ਕਾ ਸਤਸੰਗ ਕਰੋਵੇ ਜੇ ਤੁਮ ਤੇ ਸਤਸੰਗ ਨਾ ਹੋਵਤ ਨਾਮ ਜਪ ਵਰਦਾਨ ਕਰੋ ਰੇ ਨਾਮ ਵਰਦਾਨ ਦੋ ਨਹੀਂ ਹੋਵਤ ਤਾਂ ਪਾਪਾਂ ਦੀ ਪੋਠ ਨਾ ਸੀਸ ਧਰੋ ਰੇ ਜੇਕਰ ਪਾਪਾਂ ਤੇ ਨਾ ਹੈ ਬਚੋ ਜੀਵਨ ਤੇ ਮਰ ਜਾਣ ਕਰੋ ਮਾਨੁਖ ਤਨ ਧਾਰ ਕੇ ਪਹਿਲਾਂ ਵਰਤ ਸੰਤਾਂ ਦੀ ਸੰਗਤ ਕਰਕੇ ਆਤਮ ਗਿਆਨ ਦੁਆਰਾ ਜਨਮਾਂ ਦੀ ਨਿਵਰਤੀ ਕਰ ਲਵੇ ਸਮੇਂ ਸਾਹ ਸਿੰਘ ਚਾਰ ਪੰਜ ਦਿਨ ਤੁਹਾਨੂੰ ਸਤਸੰਗ ਪ੍ਰਾਪਤ ਹੋਇਆ ਚਾਰ ਪੰਜ ਦਿਨ ਜਾ ਕੇ ਸਕੂਲ ਜਾ ਕੇ ਬੱਚਾ ਇੰਨੇ ਦੀ ਡਿਗਰੀ ਹਾਸਲ ਨਹੀਂ ਕਰ ਸਕਦਾ ਚਾਰ ਪੰਜ ਦਿਨ ਜਾ ਕੇ ਤਾਂ ਇਹ ਵੀ ਸਿੱਖਦੀ ਕੱਦੀ ਅੱਖਰੀ ਮਸਾਂ ਸਿੱਖੂਗਾ ਜਾਂ ਉਰਾੜਾ ਪਿੰਟੀ ਸਿੱਖੂ ਮਸਾਂ ਤੁਕਿਆ ਅਲਵੇ ਆਪੋ ਸਿੱਖੂਗਾ ਇੰਨਾ ਕੁ ਸਿੱਖ ਸਕਦਾ ਹੈ ਤੋ ਜਿਹਨੇ ਹੌਲੀ ਹੌਲੀ ਐਮਏ ਦੀ ਡਿਗਰੀ ਲੈਣੀ ਹੈ ਸਕੂਲ 'ਚ ਦਾਖਲ ਹੋ ਕੇ ਆਪਣਾ ਰੋਜ਼ਾਨਾ ਸਕੂਲ ਅਟੈਂਡ ਕਰਨ ਦਾ ਸੁਭਾਅ ਪਾਵੇ ਘਰ ਵਿੱਚ ਵੀ ਮਿਹਨਤ ਕਰੇ ਇਉਂ ਕਰਦਾ 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 ਹੌਲੀ ਹੌਲੀ ਡਾਕਟਰ ਇੰਜੀਨੀਅਰ ਬੈਰਿਸਟਰ ਆਦਿ ਰਹੀਆਂ ਡਿਗਰੀਆਂ ਫਿਰ ਕਈ ਸਾਲਾਂ ਤੋਂ ਬਾਅਦ ਵੀ 22-25 ਸਾਲ ਮਿਹਨਤ ਕਰਕੇ ਮਿਲਦੀਆਂ ਹਨ ਸੋ ਇਸੇ ਤਰ੍ਹਾਂ ਜੇ ਕੋਈ 5 ਦਿਨ ਦੇ ਵਿੱਚ ਹੀ ਮੈਂ ਬ੍ਰਹਮ ਗਿਆਨ ਹਾਸਲ ਕਰਨਾ ਤੋ 5 ਦਿਨ ਦੇ ਵਿੱਚ ਤਾਂ ਥੋੜ੍ਹਾ ਜਿਹਾ ਬੈਠਣਾ ਹੀ ਆਉਂਦਾ ਕਿਵੇਂ ਬੈਠ ਕੇ ਸਤਸੰਗ ਵਿੱਚ ਬੈਠੀ ਦਾ ਕਿਵੇਂ ਆਈਆਂ ਥੋੜ੍ਹਾ ਜਿਹਾ ਇੰਨਾ ਕੀ ਪਤਾ ਲੱਗਦਾ ਹੁੰਦਾ ਸੋ ਸਤਸੰਗ ਕਰਨ ਦੀ ਆਦਤ ਬਣਾਓ ਇਹੀ ਨਾ ਵੀ ਆਹੀ ਕੁਛ ਹੈ ਜਿੰਨਾ ਜ਼ਿਆਦਾ ਜ਼ਿਆਦਾ ਸਤਸੰਗ ਕਰੋਗੇ ਉਨਾ ਜ਼ਿਆਦਾ ਲਾਭ ਪ੍ਰਾਪਤ ਹੋਏਗਾ ਔਰ ਚੰਗੇ ਧਾਰਮਿਕ ਗ੍ਰੰਥ ਦੇਖਣ ਦੀ ਆਦਤ ਪਾਓ ਬਾਣੀ ਪੜ੍ਹਨ ਦੀ ਆਦਤ ਪਾਓ ਸਵੇਰ ਉੱਠਣ ਦਾ ਸ਼ਾਮ ਕਰਨ ਦਾ ਸੁਭਾਅ ਬਣਾਓ ਬੁਰਾਈਆਂ ਛੱਡਣ ਦਾ ਇੱਥੇ 10 ਦਿਨ ਪਹਿਲੀ ਗੱਲ ਮਾਨ ਜਨ ਦੁਰਲੱਭ ਕੋ ਪਾਇ ਕੇ ਸੰਤਨ ਕਾ ਸਤਸੰਗ ਕਰੋ ਸਤਸੰਗ ਦੀ ਮਹਿਮਾ ਕਥਨੀ ਹੈ ਜਿਨ੍ਹਾਂ ਨੇ ਆਤਮ ਗਿਆਨ ਪ੍ਰਾਪਤ ਕੀਤੀ ਜਨਮਨ ਦੀ ਨਿਵਿਰਤੀ ਕੀਤੀ ਹੈ ਸੰਤਾਂ ਦੀ ਸੰਗਤ ਦੁਆਰਾ ਹੀ ਕੀਤੀ ਹੈ ਉਹ ਨਹੀਂ ਹੋ ਸਕਦੀ ਹੈ ਸੋ ਇਹ ਕਰੋ ਪਹਿਲਾਂ ਫਿਰ ਕਹਿੰਦਾ ਜੀ ਇਹ ਤਾਂ ਮੁਸ਼ਕਲ ਹੈ ਰੋਜ਼ ਸਤਸੰਗ ਕਰਨ ਨੂੰ ਸਮਾਂ ਨਹੀਂ ਮਿਲਦਾ ਵਾਕਈ ਨਹੀਂ ਮਿਲਦਾ ਹੁੰਦਾ ਕਈਆਂ ਨੂੰ ਫਿਰ ਜੇ ਕਹਿੰਦੇ ਜੇ ਤੁਮ ਤੇ ਸਤਸੰਗ ਨਾ ਹੋਵੇ ਤਾਂ ਨਾਮ ਜਪ ਵਰਦਾਨ ਕਰੋ ਰੇ ਜੇ ਰੋਜ਼ ਸਤਸੰਗ ਦਾ ਸਮਾਂ ਨਹੀਂ ਮਿਲਦਾ ਤਾਂ ਘਰ ਬੈਠਿਆਂ ਹੀ ਗੁਰੂ ਸ਼ਰਨ ਪ੍ਰਾਪਤ ਹੋ ਗਈ ਨਾਮ ਜਪੋ ਅਰਦਾਨ ਕਰੀ ਚਲੋ ਸਵੇਰੇ ਉੱਠ ਕੇ ਇਸ਼ਨਾਨ ਕਰਕੇ 2-2.5 ਘੰਟੇ ਜਾਂ ਜਿੰਨਾ ਵੀ ਉਸਕੇ ਭਜਨ ਕਰਨ ਦੀ ਕੋਸ਼ਿਸ਼ ਕਰੋ ਔਰ ਆਪਣਾ ਕਿਰਤ ਆਦਿ ਕਰਦੇ ਹੋਏ ਤਾਂ ਕਰਨਾ ਸੁਭਾਅ ਪਾਓ ਇਹ ਕਰੋ ਫਿਰ ਕਹਿੰਦੇ ਇਹ ਵੀ ਔਖੀ ਗੱਲ ਹੈ ਅਤੇ ਤੀਜੀ ਗੱਲ ਕਹਿੰਦੇ ਨਾਮ ਅਰਦਾਨ ਦੋ ਨਹੀਂ ਹੋਵਤ ਤਾਂ ਪਾਪਾਂ ਕੀ ਪੋਟ ਨਾ ਸੀਸ ਧਰੋ ਰੇ ਕਮ ਅਜ ਕਮ ਫਿਰ ਪਾਪ ਜਾਂ ਗੁਨਾਹ ਨਾ ਕਰੋ ਜੇ ਇਹ ਵੀ ਨਹੀਂ ਕਰਨਾ ਫਿਰ ਕਹਿੰਦੇ ਜੀ ਇਹ ਵੀ ਔਖੀ ਗੱਲ ਪਾਪਾਂ ਤੋਂ ਵੀ ਨਹੀਂ ਬਚਿਆ ਜਾਂਦਾ ਫਿਰ ਕਹਿੰਦੇ ਜੇਕਰ ਪਾਪਾਂ 'ਤੇ ਨਾ ਹੈ ਬਚੋ ਇਸ ਜੀਵਨ 'ਤੇ ਮਰ ਜਾਣ ਭਲੋ ਜੀਵਨ ਕਿਸੇ ਕੰਮ ਨਹੀਂ ਕਹਿੰਦੇ ਚੱਪਣੀ 'ਚ ਨੱਕ ਡੁਬੋ ਕੇ ਮਰ ਜੇ ਫਿਰ ਤਾਂ ਕੁਛ ਨਹੀਂ ਸੋ ਇਸ ਕਰਕੇ ਮਾਨਕ ਤਨ ਧਾਰ ਕੇ ਕੁਛ ਨਾ ਕੁਛ ਬਿਹਤਰੀ ਕਰੋ ਭਲਾਈ ਕਰੋ ਨਾਮ ਦਾ ਇਸ਼ਨਾਨ ਕਰੋ ਸੋ ਸਤਸੰਗ ਜਿੰਨਾ ਜਿੰਨਾ ਕਰੋਗੇ ਓਨਾ ਓਨਾ ਸੋਝੀ ਪਏਗੀ ਓਨਾ ਓਨਾ ਸੂਝ ਪੈ ਕੇ ਇਹਦਾ ਮਨ ਸ਼ੁੱਧ ਵੀ ਹੋਏਗਾ ਅਤੇ ਆਪਣੇ ਅਸਲੀ ਫਰਜ਼ ਵੱਲ ਇਹਦਾ ਝੁਕਾਅ ਵੀ ਹੋਏਗਾ ਸੋ ਇਸ ਕਰਕੇ ਜ਼ਿਆਦਾ ਸਤਸੰਗ ਇਸਨੂੰ ਜ਼ਿਆਦਾ ਇਸ ਪਾਸੇ ਲਗਾਉਂਦਾ ਹੈ ਅਤੇ ਇੰਨੇ ਦਿਨ ਤੁਸੀਂ ਸਤਸੰਗ ਦੀ ਮਹਿਮਾ ਦੀ ਬਾਬਤ ਸੁਣਿਆ ਹੈ ਸਤਸੰਗ ਦੀ ਮਹਿਮਾ ਅਖਤ ਨਹੀਂ ਹੈ ਗੁਰੂ ਜੀ ਕਹਿੰਦੇ
ਸੁਣਿਓ ਮੇਰੇ ਮੀਤਾ ਮੈਂ ਮਸਾਤਮਾ ਸਾਡੇ
ਸਾਧੂ ਸੰਤ ਜੀ ਸੁਣੋ ਮੇਰੇ ਮੀਤਾ, ਸਮਾਨਕ ਤਨ ਧਾਰ ਕੇ ਜਨਮ ਦੀ ਸਫਲਤਾ ਦਾ ਪਹਿਲਾ ਉਪਾਅ ਇਹੀ ਹੈ। ਜਿਵੇਂ ਵਿੱਦਿਆ ਪੜ੍ਹਾਈ ਐਜੂਕੇਸ਼ਨ ਹਾਸਲ ਕਰਨ ਦਾ ਉਪਾਅ ਸਕੂਲ ਕਾਲਜ ਹੀ ਹੋਇਆ ਕਰਦੇ ਹਨ, ਇਸ ਕਰਕੇ ਸਤਸੰਗ ਦੁਆਰਾ ਜਨਮ ਦੀ ਸਫਲਤਾ ਹੁੰਦੀ ਹੈ। ਜਿੰਨਾ ਜਿੰਨਾ ਜ਼ਿਆਦਾ ਸਤਸੰਗ ਦਾ ਸਮਾਮੇ ਅਸਰ ਹੋਵੇ, ਬੜੇ ਭਾਗ ਸੰਤ, ਉਹਨਾਂ ਉਹਨਾਂ ਜ਼ਿਆਦਾ ਸਤਸੰਗ ਚਲਾਓ, ਮੈਲ ਲੈਂਦੀ ਲੈਂਦੀ ਵਿਚਾਰਾਂ ਪ੍ਰਾਪਤ ਹੁੰਦੀਆਂ ਹੁੰਦੀਆਂ, ਗਿਆਨ ਦੀ ਰੋਸ਼ਨੀ ਮਿਲਦੀ ਮਿਲਦੀ ਅਖੀਰ ਜਨਮ ਸਫਲਾ ਕਰ ਲੈਂਦਾ ਹੈ। ਹੁਣ ਵਕਤ ਦੀ ਪਾਬੰਦੀ ਵੀ ਆਪਾਂ ਰੱਖਣੀ ਹੈ, ਇਸੀ ਤਰ੍ਹਾਂ ਸਜਰ ਹੋਏ ਨਾ ਸਮਝੋ ਵੀ ਦੀਵਾਨ ਸਮਾਪਤ ਹੋਇਆ, ਦੀਵਾਨ ਦੀ ਸਮਾਪਤੀ ਹੋਣੀ ਹੈ ਹੁਕਮਨਾਮੇ ਤੋਂ ਬਾਅਦ। ਇਹ ਤਾਂ ਫਿਰ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਦੁੱਧ ਪੀ ਕੇ ਇਕੱਲਾ ਨਾ ਚਲੇ ਜਾ, ਮਲਾਈ ਵੀ ਖਾਣੀ ਚਾਹੀਦੀ ਹੈ, ਉਹ ਜ਼ਿਆਦਾ ਤਾਕਤ ਵਾਲੀ ਚੀਜ਼ ਹੁੰਦੀ ਹੈ। ਸੋ ਇਸ ਤਰੀਕੇ ਸਿਰ ਗੁਰੂ ਸਤ ਪੜ੍ਹੋ, ਉਸ ਤੋਂ ਬਾਅਦ ਅਰਦਾਸ ਹੋਵੇਗੀ, ਅਰਦਾਸ ਤੋਂ ਬਾਅਦ ਆਪ ਨੂੰ ਬੱਸਾਂ ਵਗੈਰਾ ਦੇ ਨੰਬਰ ਦੱਸੇ ਜਾਣਗੇ, ਅਤੇ ਉਸ ਤੋਂ ਬਾਅਦ ਹੁਕਮਨਾਮਾ ਲਿਆ ਜਾਏਗਾ। ਫਿਰ ਕੱਲ੍ਹ ਨੂੰ ਵਿਸਾਖੀ ਤਾਂ ਪਰਸੋਂ ਨੂੰ ਭਾਵੇਂ, ਪਰ ਆਪਣੇ ਰਾੜੇ ਸਾਥ ਇੱਕ ਦਿਨ ਪਹਿਲਾਂ ਦੀਵਾਨ ਹੁੰਦਾ ਹੈ, ਉਹ ਵੀ ਤੁਹਾਨੂੰ ਦੱਸਿਆ ਜਾਏਗਾ ਕੱਲ੍ਹ ਦਾ ਦੀਵਾਨ ਰਾੜੇ ਸਾਹਿਬ ਹੈ। ਇਸੀ ਤਰ੍ਹਾਂ ਰਾਤ ਦੇ ਤਕਰੀਬਨ 7 ਤੋਂ 10-11 ਵਜੇ ਤੱਕ ਹੋਏਗਾ। ਸੋ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਦਿੱਲੀ ਦਾ ਹੈ, ਦਿੱਲੀ ਦਾ ਹੈ, 16 ਤੋਂ ਲਾ ਕੇ ਤਕਰੀਬਨ ਸਾਰਾ ਮਹੀਨਾ ਅਪ੍ਰੈਲ ਦਾ, ਕੁਛ ਮਈ ਦਾ।